ਵਾਹਿਗੁਰੂ ਸਾਹਿਬ ਜੀਓ।
ਮਹੱਲਾ ਪੰਜਵਾਂ, ਗਾਥ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕਰਪੂਰ ਕੋਪ ਸੁਗੰਧਾ, ਪਰਸ ਮਨੁੱਖ ਦੇਹੰ ਮਲੀਣੰ, ਮੱਝਾ ਰੁਦੁਰ ਦੁਰਗੰਧਾ। ਨਾਨਕ ਅਥ ਗਰਵੇਣ ਅਗਿਆਨੋ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਕਰਪੂਰ ਪੋਹਪ ਸੁਗੰਧਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤ ਰੂਪ ਉਪਦੇਸ਼ ਹਰੀ ਲਾਲ ਕ੍ਰਿਸ਼ਨ ਲਾਲ ਦੇ ਤਾਂ ਹੀ ਬਖਸ਼ਿਆ, ਇਹਨਾਂ ਦਾ ਮਨ ਇੰਨਾ ਆਨੰਦ ਦੇ ਸਹਿਤ ਹੋਇਆ, ਸਤਿਗੁਰਾਂ ਦੇ ਮੁੱਖੋਂ ਸੁਣਨ ਤੋਂ ਹਟਿਆ ਨਹੀਂ ਜਾਂਦਾ, ਐਸੀ ਭੁੱਖ ਲੱਗੀ ਹੋਈ ਹੈ ਮਹਾਰਾਜ ਤੋਂ ਉਪਦੇਸ਼ ਸੁਣਨ ਦੀ। ਕਹਿਣ ਲੱਗੇ, ਹਜ਼ੂਰ ਹੋਰ ਕੋਈ ਗਾਥਾ ਕਿਰਪਾ ਕਰਕੇ ਸੁਣਾਓ। ਤਾਂ ਸੁਣ ਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜਿੱਥੇ 67 ਸ਼ਬਦਾਂ ਵਿੱਚ ਸ਼ਲੋਕਾਂ ਵਿੱਚ ਇਹਨਾਂ ਪ੍ਰੇਮੀਆਂ ਦੇ ਤਾਂ ਹੀ ਨਿਹਾਲ ਕੀਤਾ ਹੈ ਮੋਹ ਦੀ ਨਿਵਰਤੀ ਕਰਕੇ, ਉੱਥੇ ਹਜ਼ੂਰ 24 ਪੌੜੀਆਂ ਵਾਲੀ ਹੋਰ ਗਾਥਾ ਨਾਵੇਂ ਬਾਣੀ ਉਚਾਰਨ ਕਰਦੇ ਹਨ। ਗਾਥਾ ਨਾਉ ਕਥਾ ਦਾ ਹੈ, ਕਥਾ ਮਹਾਰਾਜ ਸਾਹਿਬ ਸਰਵਣ ਕਰਾਉਂਦੇ ਹਨ। ਗਾ ਗਿਆਨ ਰੂਪੀ, ਜਿਸ ਕਰਕੇ ਥਾਂ ਦੀ ਪ੍ਰਾਪਤੀ ਹੋਵੇ, ਐਸੀ ਗਾਥਾ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਇੱਕੋ ਦ੍ਵੈਤ ਰੂਪ ਪਰਮੇਸ਼ਵਰ, ਗਾਥਾ ਛੰਦ ਦਾ ਨਾਮ ਵੀ ਹੈ, ਗਾਥਾ ਬਾਣੀ ਦਾ ਨਾਮ ਉਚਾਰਨ ਕਰਦੇ ਹਨ, ਕਥਾ ਉਚਾਰਨ ਕਰਦੇ ਹਨ। ਇੱਕੋ ਦ੍ਵੈਤ ਰੂਪ ਪਰਮੇਸ਼ਵਰ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿ ਕਾਲ ਵਾਹ ਰੂਪ, ਗੁਰੂ ਚੈਤਨ ਸਰੂਪ, ਪ੍ਰਸਾਦ ਮੰਦ ਰੂਪ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਰਪੂਰ ਪੋਹਪ ਸੁਗੰਧਾ,
ਜਿੱਥੇ 67 ਸ਼ਬਦ ਹੈ, ਨਾਲ ਚੌਕਾ ਵੀ ਹੁੰਦਾ ਹੈ, ਪੋਥੀਆਂ ਤੇ ਹੈ ਚੌਕਾ ਕਿ ਨਹੀਂ, ਇੱਥੇ ਬੀੜ ਚ ਨਹੀਂ ਛਪਿਆ ਹੋਇਆ ਚੌਕਾ। ਚਾਰ ਜਿਹੜੇ ਸਲੋਕ ਹੈ ਨਾ ਪਹਿਲੇ, ਉਹਨਾਂ ਦੀ ਗਿਣਤੀ ਨਾਲ ਹੈ 67 ਦੇ।
ਕਰਪੂਰ ਪੋਹਪ ਸੁਗੰਧਾ,
ਹਾਂਜੀ, ਕਰ ਹਜ਼ੂਰ ਫਰਮਾਉਂਦੇ ਹਨ, ਇਹ ਦੇਹ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਧਿਆਸ ਤੋਂ ਮਿਟਾਉਣ ਵਾਸਤੇ, ਦੇਹ ਅਧਿਆਸ ਨੂੰ ਸ਼ਾਂਤੀ ਬਖਸ਼ਣ ਵਾਸਤੇ, ਦੇਹ ਦੇ ਮਾਨ ਨੂੰ ਮੇਟਣ ਵਾਸਤੇ, ਇਹਦਾ ਅਹੰਕਾਰ ਜਿਹੜਾ ਜੀ ਨਿਵਰਤੀ ਵਾਸਤੇ ਪਵਿੱਤਰ ਸ੍ਰੀ ਮੁਖਵਾਕ ਉਚਾਰਦੇ ਹਨ।
ਕਰਪੂਰ ਪੋਹਪ ਸੁਗੰਧਾ,
ਇਹ ਭਾਈ ਕਰਪੂਰ ਭੀਮ ਸੈਨੀ ਕਪੂਰ ਜਿਵੇਂ ਚੱਬਦੇ ਆ ਲੋਕ ਪਾਨਾਂ ਦੇ ਨਾਲ ਮਿਲਾ ਕੇ, ਇਸ ਪ੍ਰਕਾਰ ਕਪੂਰ ਆਦਿਕਾਂ ਦਾ ਖੁਸ਼ਬੂ ਆਦਿਕਾਂ ਨੂੰ ਜਿਹੜਾ ਲਾਉਣਾ ਹੈ, ਅਤੇ ਪੋਹਪ ਫੁੱਲਾਂ ਆਦਿਕਾਂ ਦੀਆਂ ਮਾਲਾ ਜਿਹੜੀਆਂ ਪਾਉਣੀਆਂ ਹਨ, ਸੁਗੰਧਾ ਚੰਦਨ ਆਦਿਕਾਂ ਦੀਆਂ ਸੁਗੰਧੀਆਂ ਜਿਹੜੀਆਂ ਕਸਾ ਕੇ ਲਾਉਣੀਆਂ ਹਨ।
ਪਰਸ ਮਨੁੱਖ ਦੇਹੰ ਮਲੀਨ,
ਇਹ ਹੈ ਤਾਂ ਫੁੱਲ ਬਹੁਤ ਵੱਧ ਕੇ, ਕਪੂਰ ਵੀ ਬੜਾ ਸੁੰਦਰ ਹੈ, ਫੁੱਲਾਂ ਦੀਆਂ ਮਾਲਾ ਵੀ ਬੜੀਆਂ ਸੁੰਦਰ ਹੈ, ਸੁਗੰਧੀਆਂ ਵੀ ਚੰਦਨ ਆਦਿਕਾਂ ਦੀਆਂ ਬੜੀਆਂ ਮਹਿਕ ਵਾਲੀਆਂ ਹਨ, ਪਰਸ ਮਨੁੱਖ ਦੇਹੰ ਮਲੀਨ, ਇਹ ਮਨੁੱਖਾਂ ਦੇ ਇਹੀ ਜੀ ਹੈ, ਇਸ ਮਨੁੱਖ ਦੀ ਦੇਹ ਨਾਲ ਜਦੋਂ ਪਰਸਦੀਆਂ ਇਹ ਚੀਜ਼ਾਂ ਖੁਸ਼ਬੂ ਵਾਲੀਆਂ ਚੋਂ ਮਹਿਕ ਆਉਣੋਂ ਹਟ ਜਾਂਦੀ ਹੈ, ਇਹ ਮਲੀਨ ਹੋ ਜਾਂਦੀਆਂ ਹਨ, ਦੇਹ ਦੀ ਇੰਨੀ ਬਦਬੂ ਹੈ, ਮਲੀਨਤਾ ਹੈ, ਉਹਦੇ ਨਾਲ ਇਹ ਮਹਿਕ ਵਾਲੀਆਂ ਚੀਜ਼ਾਂ ਦੀ ਮਹਿਕ ਮਿਟ ਜਾਂਦੀ ਹੈ, ਐਸੀ ਮਲੀਨ ਦੇਹ ਹੈ ਇਹ।
ਮੱਝਾ ਰੁਦੁਰ ਦੁਰਗੰਧਾ,
ਇਹ ਦੇਹ ਦੇ ਵਿੱਚ ਮੱਝਾ ਨਾਮ ਮਿੰਝ ਹੈ, ਹੋਰ ਕੀ ਹੈ, ਰੁਦੁਰ ਲਹੂ ਹੈ, ਅਤੇ ਦੁਰਗੰਧਾ ਬਿਸ਼ਟਾਦਕ ਹੈ।
ਨਾਨਕ ਅਥ ਗਰਵੇਣ ਅਗਿਆਨੋ,
ਸਤਿਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਭਾਈ ਅਥ ਐਸੀ ਜਿਹੜੀ ਦੇਹ ਹੈ, ਇਹਦੇ ਤੇ ਗਰਵੇਣ ਅਗਿਆਨੋ, ਹੇ ਅਗਿਆਨੀ ਜਨੋ, ਇਹਦੇ ਤੇ ਹੰਕਾਰ ਕਰ ਦਿਓ ਕਿ ਸਾਡੀ ਇਹ ਦੇਹ ਹੈ। ਬਿਸ਼ਟਾ ਅਸਤ ਰਖਤ ਪ੍ਰੇਟੇ ਚਾਮ, ਇਸ ਉੱਪਰਲੇ ਰੱਖਿਓ ਗੁਮਾਨ, ਇਹਦੇ ਤੇ ਹੰਕਾਰ ਕਰ ਦਿਓ, ਇਸ ਦੇਹ ਨੂੰ ਆਪਣਾ ਆਪ ਮੰਨੀ ਬੈਠੇ ਹੋ, ਇਸੇ ਕਰਕੇ ਅਗਿਆਨੀ ਹੋ ਰਹੇ ਹੋ, ਆਪਣਾ ਸੱਚੇ ਨੰਦ ਸਰੂਪ ਭੁਲਾ ਕੇ ਅਸਤ ਜੜ ਦੁੱਖ ਰੂਪ ਦੇਹ ਨੂੰ ਆਪਣਾ ਆਪ ਮੰਨੀ ਬੈਠੇ ਹੋ।
ਪਰਮਾਣੂ ਪਰਜੰਤ ਆਕਾਸ਼ ਹੈ,
ਨਿਜਮ ਦਾ ਵਾਕ ਮਹਾਰਾਜ ਸਾਹਿਬ ਕਹਿੰਦੇ ਹਨ, ਹੇ ਭਾਈ
ਪਰਮਾਣੂ ਪਰਜੰਤ ਆਕਾਸ਼ ਹੈ,
ਜੇ ਕਰਕੇ ਭਾਈ ਇੰਨੀਆਂ ਸਿੱਧੀ ਸ਼ਕਤੀਆਂ ਵਾਲਾ ਪੁਰਖ ਹੋ ਜੇ, 18 ਸਿੱਧੀਆਂ ਵਾਲਾ ਹੋ ਜੇ, ਉਹਦੇ ਚੋਂ ਅਣੂ ਸਿੱਧੀ ਦੇ ਨਾਲ ਪਰਮਾਣੂ ਦੀ ਨਹੀਂ ਆਈ, ਵਾਲ ਨਾਲ ਸੋਵਾਂ ਹਿੱਸਾ ਬਰੀਕ ਪਰਮਾਣੂ ਹੁੰਦਾ ਹੈ। ਉਸ ਪਰਮਾਣੂ ਦੇ ਪ੍ਰਜੰਤ ਸਦਰਸ ਆਪਣੇ ਸਰੀਰ ਨੂੰ ਬਹੁਤ ਸੂਖਮ ਕਰਕੇ
ਆਕਾਸ਼ ਹੈ ਦੀਪ ਲੂ ਅਸੀਂ ਖੰਡਨ ਹੈ
ਆਕਾਸ਼ ਵਿਚ ਵਿਚਰੇ ਆਵੇ, ਸੱਤਾਂ ਦੀਪਾਂ ਚ ਜਾ ਆਵੇ, ਸੇ ਤਿੰਨਾਂ ਲੋਕਾਂ ਚ ਜਾ ਆਵੇ, ਖੰਡਣਾ ਨਵਾਂ ਖੰਡਾਂ ਚ ਜਾ ਆਵੇ, ਸੇ ਉਹ ਪੁਰਖ
ਗਸ਼ੇਣ ਨੈਣ ਭਾਰੇਣ ਨਾਨਕ।
ਹਜ਼ੂਰ ਕਹਿੰਦੇ ਨੇ ਗਸ਼ੇਣ ਗੱਛੇ ਆਵੇ, ਨੈਣ ਭਰੇਣ ਅੱਖ ਦੇ ਭਰਨ, ਅੱਖ ਦੇ ਖੋਲਣ ਮੀਚਣ ਜਿੰਨਾ ਚਿਰ ਚ
ਬਿਨਾ ਸਾਧੂ ਨਾ ਸਿੱਧਿਆ।
ਐਡਾ ਵੱਡਾ ਸਮਰੱਥ ਹੋ ਜੇ, ਸਿੱਧੀਆਂ ਦਾ ਮਾਲਕ ਹੋ ਜਾਵੇ, ਬਿਨਾਂ ਸਾਧ ਸੰਗਤ ਤੋਂ ਨਾ ਸਿੱਧ ਤੇ ਨਹੀਂ ਮੁਕਤ ਹੋ ਸਕਦਾ ਕੋਈ ਪੁਰਖ, ਭਾਵੇਂ ਕਿੱਡੇ ਯਤਨ ਕਰ ਲਵੇ, ਸਤਸੰਗਤ ਕਰੇ ਬਿਨ ਮਗਰ ਮੁਕਤ ਨਹੀਂ ਹੋ ਸਕਦੀ। ਐਡੀਆਂ ਕਰਾਮਾਤਾਂ ਵਾਲਾ ਵੀ ਜੇ ਹੋ ਜੇ ਫਿਰ ਵੀ ਉਹ ਬੇਗਤ ਹੀ ਰਹੇਗਾ, ਸਾਧ ਸੰਗਤ ਤੋਂ ਬਿਨਾਂ ਮੁਕਤ ਨਹੀਂ ਉਸਦੀ ਹੋ ਸਕਦੀ। ਖੋਜਿਤ ਖੋਜਿਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਸਤਸੰਗਤ ਬਿਨਾਂ ਤਰਿਆ ਕੋਈ ਵੀ ਨਹੀਂ ਹੈ। ਐਡੀ ਵੱਡੀ ਤਾਕਤ ਦਾ ਮਾਲਕ ਬਣ ਜਾਵੇ ਅਥਵਾ
ਪਰਮਾਣੂ ਪਰਜੰਤ ਆਕਾਸ਼ ਹੈ,
ਜੇ ਕਰਕੇ ਕਹਿੰਦੇ ਪਰਮਾਣੂ ਪਰਜੰਤ ਆਕਾਸ਼ ਹੈ। ਪਰਜੰਤ ਪ੍ਰਮਾਣ ਜਿਸ ਪ੍ਰਕਾਰ ਸਾਧ ਸੰਗਤ ਜੀ 52 ਅਵਤਾਰ ਵਿਸ਼ਨੂੰ ਭਗਵਾਨ ਜੀ ਨੇ ਧਾਰਨ ਕੀਤਾ ਸੀ, ਤਿੰਨਾਂ ਲੋਕਾਂ ਦੀਆਂ 2 ਕਰਮਾਂ ਕੀਤੀਆਂ ਸੀ, ਇਸ ਪ੍ਰਕਾਰ ਆਕਾਸ਼ ਪਰਜੰਤ ਪ੍ਰਮਾਣ ਮਿਣਤੀ ਵਾਲਾ ਬਣ ਜਾਵੇ, ਐਡਾ ਵੱਡਾ ਆਕਾਰ ਧਾਰ ਲਵੇ, ਆਕਾਸ਼ ਜਿੱਡਾ ਬਣ ਜਾਵੇ। ਭਗਵਾਨ ਤਾਂ 2 ਕਰਮਾਂ ਕੀਤੀਆਂ ਸੀ ਨਾ, ਐਡਾ ਲੰਮਾ ਬਣਿਆ ਸੀ 52, ਇਹ ਆਦਮੀ ਆਕਾਸ਼ ਜਿੱਡਾ ਵੱਡਾ ਮਿਣਤੀ ਚ ਬਣ ਜਾਵੇ, ਏਡਾ ਉੱਚਾ ਸਰੀਰ ਧਾਰ ਲਵੇ ਜੇ ਚਾਹੇ।
ਦੀਪ ਲੂ ਅਸੀਂ ਖੰਡਣ ਹੈ,
ਅਤੇ ਦੀਪਾਂ ਜਿੱਡਾ ਬਣ ਜਾਵੇ, ਲੋਕਾਂ ਜੋਗਾ ਤਿੰਨਾਂ ਲੋਕਾਂ ਜਿੱਡਾ ਬਣ ਜਾਵੇ, ਸੇ ਖੰਡਣੇ ਅਤੇ ਨਵਾਂ ਖੰਡਾਂ ਜੈਸਾ ਆਕਾਰ ਬਣਾ ਲਵੇ, ਐਡਾ ਵੱਡਾ ਸਮਰੱਥ ਬਣ ਜਾਵੇ, ਐਡੀ ਦੇਹ ਫੁਲਾ ਲਵੇ ਆਪਦੀ, ਐਡੀ ਲੰਮੀ ਕਰ ਲਵੇ।
ਗਸ਼ੇਣ ਨੈਣ ਪਾਰੇਣ,
ਤੇ ਜਿੱਥੇ ਜਾਣਾ ਚਾਹੇ ਅੱਖ ਦੇ ਫਰਕ ਵਿੱਚ ਹੀ ਜਾ ਆਵੇ, ਗੱਛੇ ਆਵੇ ਜਾ ਆਵੇ, ਜਿੱਥੇ ਜਾਣਾ ਚਾਹੇ ਅਪਰਤਾਲਗਾ ਸਿੱਧੀ ਹੈ, ਸੰਕਲਪ ਦੇ ਨਾਲ ਜਿੱਥੇ ਜਾਣਾ ਚਾਹੇ ਚਲੇ ਜਾਣਾ ਸਿੱਧ ਨੇ, ਇਹੋ ਅੱਖ ਦੇ ਖੋਲਣ ਮੀਚਣ ਨਾਲ ਜਿੱਥੇ ਜਾਣਾ ਚਾਹੇ ਜਾ ਆਵੇ।
ਨਾਨਕ ਬਿਨਾ ਸਾਧੂ ਨਾ ਸਿੱਧਿਆ,
ਸਾਧੂ ਸ੍ਰੇਸ਼ਟ ਮਹਾਂਪੁਰਖ ਤੱਤ ਵੇਤਿਆਂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਇਹਦੀਆਂ ਸਿੱਧੀਆਂ ਦਾ ਮਾਲਕ ਭਾਵੇਂ ਬਣ ਜਾਵੇ, ਮੁਕਤ ਨਹੀਂ ਕੋਈ ਵੀ ਕਰ ਸਕਦਾ।
ਜਾਣੋ ਸਤ ਹੋਵੰਤ ਮਰਨੋ,
ਹਜ਼ੂਰ ਫਰਮਾਉਂਦੇ ਨੇ ਹੇ ਭਾਈ ਜਾਣਨਾ ਕਰੋ ਸਤ ਹੋਵੰਤੋ ਮਰਨੋ, ਜਿਹੜਾ ਮਰਨਾ ਹੈ ਸਤ ਹੁੰਦਾ, ਸਾਰੇ ਕਹਿੰਦੇ ਆ ਮਰ ਜਾਣਾ ਮਰ ਜਾਣਾ, ਪਰ ਮਰਨ ਦੀ ਰਹਿਤ ਚ ਕੋਈ ਕਰੋੜਾਂ ਵਿੱਚੋਂ ਹੈ, ਇਹ ਜਾਣਨਾ ਕਰੋ ਕਿ ਸਤ ਹੈ ਇਹ ਮਰਨਾ ਜਿਹੜਾ ਹੈ।
ਦ੍ਰਿਸ਼ਟੇਣ ਮਿਥਿਆ,
ਜੋ ਕੁਝ ਦਿਸ ਰਿਹਾ ਸਾਰਾ ਮਿਥਿਆ ਹੁਣ ਹੋਇਆ ਹੀ ਪ੍ਰਤੀਤ ਹੋ ਰਿਹਾ, ਇਹਨੂੰ ਸਤ ਮੰਨ ਰਹੇ ਹਾਂ।
ਕੀਰਤ ਸਾਥ ਚਲੰਥੋ,
ਪਰਲੋਕ ਵਿੱਚ ਮਹਾਰਾਜ ਦੀ ਕੀਰਤਨ ਭਗਤੀ ਜਿਹੜੀ ਕੀਤੀ ਹੋਈ ਹੈ ਇਹ ਸਾਥ ਚੱਲੇਗੀ ਸਹਾਇਤਾ ਕਰਨ ਵਾਸਤੇ।
ਪਣੰਤ ਨਾਨਕ ਸਾਧ ਸੰਗੇ,
ਕੀਰਤਨ ਵੀ ਕਿਹਦਾ ਚੱਲੇਗਾ, ਜਿਹੜੇ ਸਾਧ ਸੰਗ ਚ ਮਿਲ ਕੇ ਉਚਾਰਦੇ ਹਨਗੇ, ਸਤਸੰਗ ਚ ਮਿਲ ਕੇ ਲਾਲਚ ਤੋਂ ਲਿਪਸਾ ਤੋਂ ਵਡਿਆਈ ਤੋਂ ਹੰਗਤਾ ਤੋਂ ਰਹਿਤ ਹੋ ਕੇ ਜੋ ਉਚਾਰਨ ਕਰਦੇ ਹੈ ਉਹ ਕੀਰਤਨ ਭਗਤੀ ਨਾਲ ਉਹਨਾਂ ਦੇ ਚੱਲੇਗੀ ਪਰਲੋਕ ਵਿੱਚ।
ਮਾਇਆ ਚਿਤ ਪਰਮੇਣ,
ਇਹ ਜਿਹੜੀ ਮਾਇਆ ਸੀ ਪਰਵਲ ਹੈ ਭਾਈ, ਇਹਨੂੰ ਸਾਰਿਆਂ ਦੇ ਚਿੱਤ ਨੂੰ ਪਰਮੇਣ ਪਰਮਾ ਲਿਆ ਹੈ।
ਇਸ਼ਟ ਮਤਰੇਖ ਬਾਂਧ ਵਹ,
ਇਸ਼ਟ ਜਿਹੜੇ ਪਿਆਰੇ ਹਨ ਦੇਵੀ ਦੇਵਤੇ, ਉਹ ਵੀ ਭੇਟਾ ਮੰਗਦੇ ਹੈ ਵੀ ਸਾਡੇ ਬੱਲੇ ਬੱਕਰੇ ਛਤਰੇ ਭੇਡਾਂ ਕੁਰਬਾਨ ਕਰੋ, ਇਸ ਪ੍ਰਕਾਰ ਦੀ ਹਾਲਤ ਹੈ। ਇਸ਼ਟ ਜੋ ਪਿਆਰੇ ਮਿੱਤਰ ਹਨਗੇ, ਇਸ਼ਟ
ਮਿੱਤਰੇ
ਮਿੱਤਰ ਜਿਹੜੇ ਹਨ, ਏਖ ਨਾ ਇਹਨਾਂ ਦੇ ਵਿਖੇ
ਬੰਦ ਵਹ,
ਬੰਦ ਉਹ ਸੰਬੰਧੀਆਂ ਦੇ ਵਿਖੇ ਵੀ ਮਾਇਆ ਨੇ ਸਾਰਿਆਂ ਦੇ ਚਿੱਤ ਨੂੰ ਭਰਮਾ ਦਿੱਤਾ ਹੈ।
ਲਭਧਨ ਸਾਧ ਸੰਗੇਣ ਨਾਨਕ,
ਇਹਨਾਂ ਤੋਂ ਬਚਣ ਵਾਸਤੇ ਮਾਇਆ ਦੇ ਮੋਹ ਭਰਮ ਤੋਂ ਸਾਧ ਸੰਗਤ ਚੋਂ ਪ੍ਰਾਪਤ ਹੁੰਦਾ ਹੈ।
ਸੁਖ ਅਸਥਾਨ ਗੋਪਾਲ ਭਜਨ,
ਜਿਹੜਾ ਗੋਪਾਲ ਪਰਮੇਸ਼ਵਰ ਦਾ ਭਜਨ ਹੈ ਸੁਖ ਦਾ ਥਾਂ ਹੈ, ਗੋਪਾਲ ਦੇ ਭਜਨ ਕਰਨੇ ਕਰਕੇ ਸੁਖ ਰੂਪੀ ਜੋ ਸਰੂਪ ਰੂਪੀ ਥਾਂ ਹੈ ਇਹ ਸਾਧ ਸੰਗਤ ਵਿੱਚੋਂ ਪਰਮੇਸ਼ੁਰ ਦੇ ਭਜਨ ਕਰਕੇ ਪ੍ਰਾਪਤ ਹੁੰਦਾ ਹੈ।
ਮੈਲਾਗਰ ਸੰਗੇਣ
ਸਤਸੰਗਤ ਦੇ ਵਿੱਚ ਭਾਗਾਂ ਵਾਲੇ ਨਿਹਾਲ ਵੀ ਹੋ ਜਾਂਦੇ ਹੈ, ਜਿਹੜੇ ਨਿਰਭਾਗੇ ਉਹ ਖਾਲੀ ਵੀ ਰਹਿ ਜਾਂਦੇ ਹੈ। ਇਹ ਦ੍ਰਿਸ਼ਟਾਂਤ ਦਿੰਦੇ ਹਨ
ਮੈਲਾਗਰ ਸੰਗੀ,
ਜਿਸ ਪ੍ਰਕਾਰ ਮੈਲਾਗਰ ਬਾਵਨ ਚੰਨਣ ਦੀ ਸੰਗੇਨ ਸੰਗਤ ਕਰਕੇ
ਨਿੰਮ ਬਿਰਖ ਸੇ ਚੰਦਨ ਹੈ।
ਨਿੰਮ ਦਾ ਬਿਰਖ ਭਾਵੇਂ ਕੌੜਾ ਹੀ ਹੁੰਦਾ, ਸੇ ਉਹ ਜਿਹੜਾ ਬਿਰਖ ਹੈ ਨਿੰਮ ਦਾ, ਉਹਦੇ ਚੰਨਣ ਦੀ ਮਹਿਕ ਪੈ ਜਾਂਦੀ ਹੈ, ਉਹ ਕੁੜਤਨ ਗਵਾ ਕੇ ਉਹ ਚ ਮਹਿਕ ਆਉਣ ਲੱਗ ਜਾਂਦੀ, ਚੰਨਣ ਹੀ ਬਣ ਜਾਂਦਾ ਹੈ।
ਨਿਕਟ ਬਸੰਤੂ ਬਾਂਸ,
ਤੇ ਬਾਂਸ ਚੰਨਣ ਦੀਆਂ ਜੜਾਂ ਵਿੱਚ ਹੀ ਭਾਵੇਂ ਵਸਦਾ ਹੈ।
ਨਾਨਕ ਅਹੰ ਬੁੱਧ ਨਾ ਬੋਹਤੇ,
ਜਿਹੜਾ ਬਾਂਸ ਆ ਉਹ ਸੁਗੰਧੀ ਤੋਂ ਖਾਲੀ ਰਹਿ ਜਾਂਦਾ। ਉਹ ਬਾਂਸ ਵਿੱਚ ਕਾਰਨ ਕੀ ਕਹਿੰਦੇ, ਹੰਕਾਰ ਵਾਲੀ ਬੁੱਧੀ ਹੈ ਬਾਂਸ ਵਿੱਚ। ਕਹਿੰਦਾ ਇਹ 52 ਉਂਗਲੀ ਦਾ ਚੰਨਣ ਮੇਰੀ ਕੀ ਰੀਸ ਕਰ ਸਕਦਾ ਹੈ, ਮੇਰੀ ਦੋ ਟੋਰੀਆਂ ਜਿੰਨਾ ਇਹ ਲੰਮਾ ਨਹੀਂ ਹੈ। ਇਹ ਹੰਕਾਰ ਵਾਲੀ ਬੁੱਧੀ ਹੈ, ਉਹਦੇ ਅੰਦਰ ਹੰਕਾਰ ਵਾਲੀ ਬੁੱਧੀ ਕਰਕੇ ਬਾਂਸ ਵਿੱਚ 5 ਦੋਸ਼ ਮੰਨੇ ਹੈ। ਇੱਕ ਤਾਂ ਸਿਰਤਾ ਹੁੰਦੀਆਂ, ਇੱਕ ਵੱਡਾ ਪੁਣੇ ਦਾ ਮਾਣ ਹੁੰਦਾ ਹੈ, ਦੂਜੀਆਂ ਗੰਢਾਂ ਤੀਜੀਆਂ ਗੰਢਾਂ ਹੁੰਦੀਆਂ, ਚੌਥਾ ਸਾਧ ਸੰਗੇ ਜੀ ਉਸ ਦੇ ਅੰਦਰ ਪੋਲਾ ਪੁਣਾ ਹੁੰਦਾ ਹੈ, ਅਤੇ ਪੰਜਵਾਂ ਉਹਦੇ ਅੰਦਰ ਸਾਧ ਸੰਗੇ ਜੀ ਕੋਲ ਘਾਟੀ ਹੁੰਦਾ ਹੈ। ਇਹ 5 ਦੋਸ਼ ਹੋਣੇ ਕਰਕੇ ਬਾਂਸ ਵਿੱਚ ਮਹਿਕ ਨਹੀਂ ਪੈਂਦੀ। ਇਸੇ ਪ੍ਰਕਾਰ ਜਿਹੜਾ ਪੁਰਸ਼ ਸਤਸੰਗ ਦੇ ਨੇੜੇ ਰਹਿੰਦਾ ਹੈ ਤੇ ਇਹਨਾਂ ਔਗੁਣਾਂ ਦੇ ਨਾਲ ਉਹਦੇ ਅੰਦਰ ਵੀ ਸਤਸੰਗਤ ਵਾਲੇ ਗੁਣ ਭਗਤੀ ਦੀ ਮਹਿਕ ਨਹੀਂ ਪੈਂਦੀ ਹੈ। ਇੱਕ ਤਾਂ ਹੰਕਾਰ ਵਾਲੀ ਬੁੱਧੀ ਹੁੰਦੀ ਕਿ ਮੇਰੇ ਵਰਗਾ ਇਹ ਰੀਸ ਕਰ ਸਕਦਾ, ਮੈਂ ਏਡਾ ਵੱਡਾ, ਮੈਂ ਏਡਾ ਸਿਆਣਾ, ਇਹ ਵਡਿਆਈ ਚ ਵੱਡਾ ਪੁਣਾ ਹੈ, ਤੇ ਵਰਨਾ ਸਰਵਾਂ ਦੀਆਂ ਗੰਢਾਂ ਚ ਫਸਿਆ ਵੀ ਮੈਂ ਫਲਾਨੇ ਵਰਨ ਦਾ, ਮੈਂ ਫਲਾਨੀ ਜਾਤ ਦਾ, ਮੈਂ ਫਲਾਨੀ ਕੌਮ ਦਾ ਹਾਂ। ਅਤੇ ਇਸੇ ਪ੍ਰਕਾਰ ਈਰਖਾ ਕਰਦਾ, ਦੂਏ ਬਰਾਬਰ ਦੇ ਨਾਲ ਈਰਖਾ ਕਰਦਾ, ਇਹ ਸਿਰਤਾ ਇਹਦੇ ਵਿੱਚ। ਫਿਰ ਇਸੇ ਪ੍ਰਕਾਰ ਸਾਧ ਪੋਲਾ ਧਾਰਨ ਸ਼ਕਤੀ ਤੋਂ ਹੀਣਾ ਹੈ, ਇੱਕ ਕੰਨ ਸੁਣਦਾ ਹੈ, ਜਿਉਂ ਬਾਂਸ ਵਜਾਈਏ ਫੂਕ ਦੂਏ ਕੰਨ ਨਿਕਲ ਜਾਂਦੀ ਹੈ, ਇਹ ਪੋਲਾ ਪੁਣਾ ਹੈ। ਅਤੇ ਕੁਲ ਘਾਟੀ ਪੁਣਾ ਸਾਧ ਸੰਗੇ ਜੀ, ਇਸੇ ਪ੍ਰਕਾਰ ਆਪਦੀ ਕੁਲ ਨੂੰ ਆਪ ਹੀ ਗਾਲਦਾ ਰਹਿੰਦਾ ਹੈ, ਆਪਣੇ ਜਾਤ ਭਾਈਆਂ ਦੇ ਨਾਲ ਵੈਰ ਕਰਦਾ ਰਹਿੰਦਾ ਹੈ, ਇਸ ਪ੍ਰਕਾਰ ਇਹ ਕੁਲ ਘਾਟੀ ਪੁਣਾ ਹੈ। ਇਹ 5 ਦੂਸ਼ਣ ਹੋਣੇ ਕਰਕੇ ਪੁਰਖ ਚ ਵੀ ਸਤਸੰਗਤ ਦੀ ਮਹਿਕ ਚੰਨਣ ਦੀ ਨਹੀਂ ਪੈਂਦੀ। ਮਹਾਤਮਾ ਦੇ ਕੋਲੇ ਰਹਿੰਦੇ ਆ, 5 ਦੋਸ਼ ਕਰਕੇ ਉਹ ਗੁਣ ਧਾਰਨ ਨਹੀਂ ਕਰ ਸਕਦੇ। ਨਿੰਮ ਭਾਵੇਂ ਕੌੜੀ ਹੁੰਦੀ ਹੈ ਪਰ ਉਹਦੇ ਚੰਨਣ ਪੈ ਜਾਂਦੇ, ਜਗਿਆਸੂ ਭਾਵੇਂ ਉਹਨਾਂ ਦੇ ਕੌੜੇ ਸੁਭਾਅ ਪ੍ਰਤੀਤ ਹੁੰਦੇ ਆ, ਪਰ ਮਹਾਰਾਜ ਦੀ ਭਗਤੀ ਕਰਕੇ ਉਹ ਵੀ ਮਹਾਰਾਜ ਦੀ ਭਗਤੀ ਦੀ ਮਹਿਕ ਵਾਲੇ ਬਣ ਜਾਂਦੇ, ਉਹਨਾਂ ਦਾ ਨਾਂ ਚੰਨਣ ਪੈ ਜਾਂਦਾ ਹੈ।
ਗਾਥਾ ਗੁੰਫ ਗੋਪਾਲ ਕਥਨ,
ਸਾਧ ਸੰਗਤ ਜੀ ਜੋ ਇਹ ਗਾਥਾ ਬਾਣੀ ਹੈ ਗਿਆਨ ਰੂਪੀ ਥਾਂ ਦੇ ਦੇਣ ਵਾਲੀ, ਇਹਦੀ ਗੁੰਫ ਗੁੰਥਨ ਕੀਤੀ ਹੈ ਗੋਪਾਲ ਅਕਾਲ ਪੁਰਖ ਦੀ ਕਥਾ, ਉਸ ਸਰੂਪ ਲੱਖਣਾ ਕਰਕੇ, ਤਟਸਥੀ ਲੱਖਣਾ ਕਰਕੇ ਉਸ ਪਰਮੇਸ਼ੁਰ ਦੀ ਕਥਾ ਦਾ ਗੁੰਥਨ ਕੀਤਾ ਹੋਇਆ ਇਹਦੇ ਵਿੱਚ।
ਮਥਨ ਮਾਨ ਮਰਦਨ ਹੈ,
ਜਿਹੜਾ ਇਸ ਨੂੰ ਮਥੇਗਾ ਵਿਚਾਰੇਗਾ ਉਹਦੇ ਮਾਨ ਨੂੰ ਮਲ ਸਿੱਟੇਗੀ, ਮਾਨ ਨੂੰ ਮੇੜ ਦੇਵੇਗੀ। ਇਸ ਕਰਕੇ ਸੰਤ ਮਹਾਤਮਾ ਜਿਨ੍ਹਾਂ ਦੇ ਮਾਨ ਮਲੇ ਗਏ ਹੈ ਉਹ ਮਥਨ ਵਿਚਾਰਦੇ ਰਹਿੰਦੇ ਹਨ ਇਸ ਗਾਥਾ ਬਾਣੀ ਦੇ ਤਾਈ।
ਹਤੰਗ ਪੰਜ ਸਤਰੇ,
ਅਤੇ ਹਤੰਗ ਨਾਸ਼ ਕਰ ਲੈਂਦੇ ਹੋ 5 ਸਤਰੂਆਂ ਨੂੰ। 5 ਸਤਰੂ ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮਾਰ ਲੈਂਦੇ ਹਨ ਉਹ।
ਨਾਨਕ ਹਰ ਬਾਣੀ ਪ੍ਰਹਾਰਨ ਹੈ,
ਹੇ ਮਹਾਰਾਜ ਜੀ ਇਹ ਕਾਮ ਕ੍ਰੋਧ ਕਿਵੇਂ ਮਾਰ ਲੈਂਦੇ ਹੈ? ਕਹਿੰਦੇ ਹਰੀ ਦੇ ਨਾਮ ਦਾ ਜਿਹੜਾ ਪ੍ਰੇਮ ਹੈ ਤੀਰ ਚਲਾਉਂਦੇ ਹੈ, ਪ੍ਰੇਮ ਕੇ ਇਸ ਤਰ੍ਹਾਂ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਪ੍ਰੇਮ ਦੀਆਂ ਕਾਨੀਆਂ ਲਾ ਲਾ ਕੇ ਹਰੀ ਦੇ ਨਾਮ ਨਾਲ ਉਹ ਮਾਰ ਲੈਂਦੇ ਹਨ, ਵਕਾਰਾਂ ਨੂੰ ਮੇਟ ਲੈਂਦੇ ਹਨ।
ਬਚਨ ਸਾਧ ਸੁਖ ਪੰਥ,
ਜਿਹੜੇ ਸਾਧੂ ਸਤਿਗੁਰਾਂ ਦੇ ਜਿਹੜੇ ਬਚਨ ਹੈ ਇਹ ਸੁਖ ਦਾ ਪੰਥਾ ਰਸਤਾ ਹੈ, ਗਾਡੀ ਰਾਹ ਹੈ, ਗੁਰਮੁਖ ਗਾਡੀ ਰਾਹ ਚਲਾਇਆ।
ਲਹੰਥਾ ਵੱਡ ਕਰਮਣ ਹੈ,
ਜਿਨ੍ਹਾਂ ਦੇ ਵੱਡੇ ਨਿਸਕਾਮ ਕਰਮ ਕੀਤੇ ਹੋਏ ਹੈ ਪੂਰਵਲੇ ਜਨਮਾਂ ਦੇ, ਉਹਨੂੰ ਲਹੰਥਾ ਪ੍ਰਾਪਤ ਹੁੰਦਾ ਹੈ ਸਤਸੰਗਤ ਦਾ ਮਾਰਗ, ਭਗਤੀ ਸਹਿਤ ਗਿਆਨ।
ਰਹੰਤਾ ਜਨਮ ਮਰਨ,
ਉਹ ਮਹਾਂਪੁਰਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਜੰਮਣ ਮਰਨ ਵਿਚ ਨੀ ਆਉਂਦੇ ਉਹ ਫੇਰ
ਰਮਣ ਨਾਨਕ ਹਰ ਕੀਰਤਨ ਹੈ
ਰਮਣ ਉਚਾਰਨ ਕਰਦੇ ਹੈ ਜੋ ਸੁੰਦਰ ਹਰੀ ਦੇ ਕੀਰਤਨ ਨੂੰ ਸਤਿਗੁਰ ਨਾਨਕ ਦੇ ਮਹਾਰਾਜ ਫਰਮਾਉਂਦੇ ਹਨ
ਪੱਤਰ ਪੁਰਜੇਣ ਚੜੀਆਂ
ਸਾਧ ਸੰਗੇ ਜੀ ਬਿਰਧ ਅਵਸਥਾ ਦੀ ਹਾਲਤ ਦੱਸਦੇ ਹਨ ਸਤਿਗੁਰੂ ਜੀ
ਪੱਤਰ ਪੁਰਜੇਣ ਚੜੀਆਂ
ਜਿਸ ਪ੍ਰਕਾਰ ਪੱਤਰ ਪੁਰਜੇਣ ਮਾਘ ਤੇ ਫੱਗਣ ਦੇ ਮਹੀਨੇ ਚ ਸਿਸਰ ਰੁੱਤ ਹੁੰਦੀ ਹੈ ਉਦੋਂ ਪਤਝੜੀ ਰੁੱਤ ਇਹਨੂੰ ਕਹੀਦਾ ਹੈ ਪੱਤਰ ਭੁਰ ਜਾਂਦੇ ਹਨਗੇ ਜਿਸ ਪ੍ਰਕਾਰ ਪਤਝੜੀ ਰੁੱਤ ਵਿਚ
ਨਹਿ ਜੜੀਆਂ ਪੇੜ ਸੰਪਦਾ
ਉਹ ਜਿਹੜੇ ਪੇੜ ਬੂਟੇ ਹੁੰਦੇ ਆ ਉਹਨਾਂ ਦੀਆਂ ਸੰਪਦਾ ਡਾਹਣੀਆਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਚ ਫੇਰ ਜਿਹੜੇ ਇੱਕ ਵਾਰੀ ਝੜ ਜਾਂਦੇ ਪੱਤੇ ਜੜੇ ਨੀ ਜਾਂਦੇ ਉਹ ਸਾਰੇ ਪੱਤਰੇ ਜਿਹੜੇ ਝੜ ਜਾਂਦੇ ਹਨ ਇਸੇ ਪ੍ਰਕਾਰ ਸਰੀਰਕ ਬਿਰਸ਼ਦੀ ਨੀ ਆਈ ਹੈ ਬਿਰਧ ਅਵਸਥਾ ਪਤਝੜੀ ਰੁੱਤ ਦੀ ਨੀ ਆਈ ਹੈ ਇਹਦੇ ਵਿੱਚ ਜਿਹੜੇ ਪੱਤਰੇ ਕੌਣ ਇੰਦਰੀਏ ਸਿਥਲ ਪੈ ਜਾਂਦੇ ਹੈ ਅੱਖੀ ਅੰਧ ਨਾ ਦੀਸੀ ਬਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਬੈਣ ਅੱਖਾਂ ਚ ਝੌਲਾ ਪੈਣ ਲੱਗ ਜਾਂਦਾ ਹੈ ਧੁੰਦ ਪੈਣ ਲੱਗ ਜਾਂਦੀ ਹੈ ਕੰਨਾਂ ਚ ਉੱਚਾ ਸੁਣਨ ਲੱਗ ਜਾਂਦਾ ਹੈ ਇਸ ਤਰ੍ਹਾਂ ਇੰਦਰੀਏ ਜਿਹੜੇ ਗੋਲਕਾਂ ਚ ਬਹਿ ਜਾਂਦੇ ਹਨ ਗੋਲਕਾਂ ਜਿਹੜੀਆਂ ਦੱਬ ਜਾਂਦੀਆਂ ਹਨ ਸਰੀਰ ਦੀ ਕਿਰਿਆ ਸਿਥਲ ਹੋ ਜਾਂਦੀ ਹੈ ਇਉਂ ਇਹ ਪਤਝੜੀ ਰੁੱਤ ਹੈ ਜਿਹੜੀ ਬਿਰਧ ਅਵਸਥਾ ਹੈ
ਨਹਿ ਜੜੀਆਂ ਪੇੜ ਸੰਪਦਾ
ਜਿਹੜੇ ਪੇੜਾਂ ਸਰੀਰ ਜਿਹੜਾ ਦੀਆਂ ਸੰਪਦਾ ਡਾਹਣੀਆਂ ਜਿਹੜੀਆਂ ਗੋਲਕਾਂ ਹੈ ਇਹਨਾਂ ਵਿੱਚ ਜੜੀਆਂ ਨਹੀਂ ਰਹਿੰਦੀਆਂ ਉਹ ਸਾਰੀਆਂ ਸਿਥਲ ਪੈ ਜਾਂਦੀਆਂ ਇੰਦਰੀਆਂ ਕਿਰਿਆ ਨਹੀਂ ਕਰ ਸਕਦੀਆਂ ਕੋਈ
ਨਾਮ ਵਿਹੂਣ ਵਿਖਮਤਾ ਨਾਨਕ
ਇਸ ਪ੍ਰਕਾਰ ਬਿਰਧ ਅਵਸਥਾ ਚ ਪਹਿਲਾਂ ਹੀ ਇੰਦਰੇ ਸਾਰੇ ਦੰਦਾਂ ਕੰਨਾਂ ਲੋਇਣਾ ਇਹਨਾਂ ਦਿੱਤੀ ਹਾਰ ਸ਼ੇਖ ਫਰੀਦਾ ਚੱਲ ਗਏ ਤੇਰੇ ਬਾਲ ਸਿਖਾਈ ਯਾਰ ਇਤਿਆਦਿਕ ਬਾਹਰਲੇ ਬਚਨਾਂ ਵਿੱਚ ਵਾਕ ਹਨ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਨਾਮ ਵਿਹੂਣ ਵਿਖਮਤਾ ਨਾਨਕ
ਇਉਂ ਪੱਤਰ ਪੁਰਜੇਣ ਝੜੀਆਂ ਜਿਸ ਵੇਲੇ ਸਰੀਰ ਬ੍ਰਿਸ਼ ਹੈ ਇਹਦੇ ਇੰਦਰੀਏ ਰੂਪੀ ਪੱਤਰੇ ਪੁਰਜੇਣ ਇਸ ਸਿਸਰ ਰੁੱਤ ਵੀ ਝੜ ਜਾਂਦੇ ਬਿਰਧ ਅਵਸਥਾ ਚ ਆ ਕੇ
ਨਹਿ ਜੜੀਆਂ ਪੇੜ ਸੰਪਦਾ
ਇਸੇ ਪ੍ਰਕਾਰ ਪੇੜ ਸੰਪਦਾ ਇਹ ਸੰਸਾਰਿਕ ਬਿਰਸ਼ਦੀ ਨਿਆਈ ਹੈ ਤੇ ਜਿਹੜੇ ਜੀਵਨ ਸਾਰੇ ਪੱਤਿਆਂ ਦੀ ਨਿਆਈ ਲੱਗੇ ਹੋਏ ਹੈ ਜਦੋਂ ਮ੍ਰਿਤੂ ਦਾ ਸਮਾਂ ਆਉਂਦਾ ਹੈ ਉਸ ਵੇਲੇ ਪੱਤਰ ਪੁਰਜੇਣ ਵਾਲੀ ਰੁੱਤ ਇਹ ਪਤਝੜੀ ਰੁੱਤ ਆ ਜਾਂਦੀ ਹੈ ਉਸ ਰੁੱਤ ਤੇ ਜਿਹੜੇ ਪੱਤਰੇ ਬਿਰਸ਼ ਸੰਸਾਰ ਰੂਪੀ ਬਿਰਸ਼ਨੋਂ ਇੱਕ ਵਾਰੀ ਟੁੱਟ ਜਾਂਦੇ ਹੈ ਮੁੜ ਕੇ ਨੀ ਫੇਰ ਜੜੇ ਜਾਂਦੇ ਇਹਨਾਂ ਡਾਹਣੀਆਂ ਨਾਲ ਉਹਨਾਂ ਕੋਲਾਂ ਵਿੱਚ ਉਹਨਾਂ ਮਾਤ ਪਿਤਾ ਦੇ ਪੁੱਤਰ ਨਹੀਂ ਫੇਰ ਬਣਿਆ ਜਾਂਦਾ ਇਸ ਪ੍ਰਕਾਰ ਐਸੀ ਜਿਹਨਾਂ ਮਾਤਾ ਪਿਤਾ ਪਤ ਹੋਇਆ ਫਰੀਦਾ ਕਿੱਥੇ ਤੈਂਦੇ ਮਾਪਿਆ ਜਿੰਨੀ ਤੂੰ ਜਾਣੇ ਉਹ ਹੈ ਤੈਂ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣੇ ਉਹ ਹੈ ਫੇਰ ਇਹਨਾਂ ਡਾਹਣੀਆਂ ਦੇ ਨਾਲ ਸਾਗ ਸੰਬੰਧਾਂ ਦੇ ਨਾਲ ਨਹੀਂ ਮੁੜ ਕੇ ਜੜੇ ਜਾਈਦਾ
ਨਾਮ ਵਿਹੂਣ ਵਿਖਮਤਾ ਨਾਨਕ
ਇਸ ਪ੍ਰਕਾਰ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਵਿਖਮਤਾ ਬੜੀ ਕਠਿਨਤਾ ਹੀ ਹੁੰਦੀ ਹੈ ਅੰਤ ਦੇ ਵੇਲੇ
ਬਹੰਤ ਜੋਨ ਬਾਸਰੂ ਰਹਿਣੀ
ਜਿਵੇਂ ਸਾਧ ਸਿੰਘ ਜੀ ਪੱਤਰ ਰੁੜ ਕਰਕੇ ਨਦੀਆਂ ਚ ਜਾ ਪੈਂਦੇ ਹੈ ਕਿਵੇਂ ਬਹੰਤ ਰੁੜਿਆ ਰਹਿੰਦਾ ਹੈ ਆਸਾ ਰੂਪੀ ਨਦੀ ਚ ਕਾਰ ਰੂਪੀ ਨਦੀ ਚ ਰਾਤ ਦਿਨੇ ਸੰਕਲਪਾਂ ਵਿਕਲਪਾਂ ਦੀਆਂ ਲਹਿਰਾਂ ਵਿੱਚ ਡੁੱਬਿਆ ਹੀ ਰਹਿੰਦਾ ਹੈ
ਭਾਵਨੀ ਸਾਧ ਸੰਗੇ
ਭਾਗਾਂ ਵਾਲੇ ਪੁਰਖਾਂ ਦੀ ਭਾਵਨੀ ਸਰਦਾ ਲੱਗਦੀ ਹੈ ਸਾਧ ਸੰਗਤ ਵਿੱਚ ਜਿਨ੍ਹਾਂ ਦੀ
ਲਬੰਤੰ ਵੱਡ ਭਾਗਣ ਹੈ
ਇਹ ਵੱਡਿਆਂ ਭਾਗਾਂ ਵਾਲਿਆਂ ਨੂੰ ਸਤਸੰਗਤ ਦੇ ਵਿੱਚੋਂ ਪਰਮੇਸ਼ੁਰ ਦੀ ਜਿਹੜੀ ਸਰਦਾ ਹੈ ਭਾਵ ਉਹੀ ਵਿਦਤੇ ਦੇਵਾ ਆਪਣ ਬਾਪਾ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਰਵਦਾਸ ਜੀ ਨੇ ਕਿਹਾ ਆਪਣੇ ਬਾਪੂ ਦਾ ਮੁੱਲ ਖਰੀਦੇ ਮਰੱਬਿਆਂ ਵਾਂਗੂ ਨੀ ਪਰਮੇਸ਼ਰ ਤੇ ਸਰਦਾ ਵਾਨੂ ਲੱਭਦੇ ਗਿਆਨੀ ਜਿਹੜੇ ਭਾਵਨਾ ਕਰਦੇ ਉਹਦੇ ਗਿਆਨ ਸਰੂਪ ਨੂੰ ਪ੍ਰਾਪਤ ਕਰਦੇ ਹੈ ਇਸ ਕਰਕੇ ਕਹਿੰਦੇ ਹਨ
ਲਬੰਤੰ ਵੱਡ ਭਾਗਣ ਹੈ
ਵੱਡਿਆਂ ਭਾਗਾਂ ਵਾਲੇ ਨਿਸਕਾਮ ਕਰਮ ਜਿਹਨਾਂ ਨੇ ਕੀਤੇ ਹੈ ਉਹਨਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਦੀ ਭਾਵਨਾ ਹੁੰਦੀ ਹੈ ਸਾਧ ਸੰਗਤ ਜੀ ਵਿੱਚ ਸੰਗਤ ਹਰ ਪੁਰਬ ਵਸੈ ਜੀਓ ਇਹ ਉਹਨਾਂ ਨੂੰ ਸਰਦਾ ਪ੍ਰਾਪਤ ਹੁੰਦੀ ਹੈ ਸੰਗਤ ਵਿੱਚੋਂ
ਹਰ ਨਾਮ ਗੁਣ ਰਮਣ ਫਿਰ ਨਾਨਕ
ਉਹ ਹਰੀ ਦੇ ਨਾਮਾਂ ਨੂੰ ਉਚਾਰਦੇ ਹੈ ਮਹਾਰਾਜ ਦੇ ਗੁਣਾਂ ਨੂੰ ਗਾਉਂਦੇ ਕੀਰਤਨ ਚ ਰਮਣ ਉਚਾਰਦੇ ਹਨ
ਸੰਸਾਰ ਸਾਗਰ ਨਹਿ ਵਿਆਪਣ ਹੈ
ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਸਮੁੰਦਰ ਨੀ ਫਿਰ ਉਹਨੂੰ ਵਿਆਪਦਾ ਜੰਮਣ ਮਰਨ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਹੋ ਜਾਂਦੇ ਹਨ
ਗਾਥਾ ਗੂੜ ਅਪਾਰੰ।
ਇਹ ਜਿਹੜੀ ਗਾਥਾ ਕਥਾ ਹੈ ਗਿਆਨ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ, ਇਹ ਗੂੜ ਗੁਪਤ ਤੋਂ ਗੁਪਤ ਹੈ, ਅਪਾਰੂ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਸਮਝਣ ਬਿਰਲਾ ਜਨ ਹੈ,
ਕੋਈ ਕੋਈ ਬਿਰਲਾ ਅਧਿਕਾਰੀ ਹੈ ਉੱਤਮ, ਜਿਹਦੇ ਅੰਦਰੋਂ ਰਾਜਸੀ ਕਾਮਸੀ ਸਾਧ ਕੀ ਸੁਭਾਅ ਭੁੱਲ ਗਏ ਹੈ, ਉਹ ਤੁਰਿਆ ਪ੍ਰਤਿਸ਼ਠਿਤ ਹੋਣ ਵਾਲਾ ਕੋਈ ਕੋਈ ਬਿਰਲਾ ਜਨ ਹੈ ਜਿਹੜਾ ਸਮਝਦਾ ਹੈ ਸਰੂਪ ਨੂੰ।
ਸੰਸਾਰ ਕਾਮ ਤਜਣ,
ਜਿਹੜਾ ਸੰਸਾਰ ਦੀ ਕਾਮਨਾ ਛੱਡ ਦਿੰਦਾ ਉੱਕਾ ਹੀ, ਐਸਾ ਮਨ ਅਡੋਲ ਹੋ ਜਾਂਦਾ ਹੈ, ਵਿਚੇ ਰਹਿੰਦਾ ਹੋਇਆ ਵਿੱਚ ਕਮਲ ਰਹੇ ਜੀ ਪਾਣੀ ਹੈ, ਐ ਪਦਾਰਥਾਂ ਰਹਿੰਦਾ ਕਬਲ ਵਾਂਗੂ ਨਿਰਲੇਪ ਰਹਿੰਦਾ, ਜਿਹੜਾ ਸੰਸਾਰ ਦੀ ਕਾਮਨਾ ਤਿਆਗ ਦਿੰਦਾ ਹੈ ਜੋ ਪੁਰਖ।
ਨਾਨਕ ਗੋਬਿੰਦ ਰਮਣ ਸਾਧ ਸੰਗਮ ਹੈ,
ਅਤੇ ਸਾਧ ਸੰਗ ਚ ਮਿਲ ਕੇ ਗੋਬਿੰਦ ਦਾ ਉਚਾਰਨ ਕਰਦੇ ਹੈ, ਉਹ ਸੰਸਾਰ ਦੀਆਂ ਕਾਮਨਾ ਤੇ ਕੰਮ ਛੱਡ ਬਹਿੰਦਾ ਹੈ, ਕਰਦਾ ਹੋਇਆ ਨਾ ਕਰਦਾ ਹੈ।
ਸੁਮੰਤਰ ਸਾਧ ਬਚਨਾ,
ਇਹ ਸਾਧ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਾਧ ਪਠਾਏ, ਆਮ ਤੋਂ ਹਮ ਤੁਮ ਤੇ ਨਹੀਂ ਦੂਰ, ਸ੍ਰੇਸ਼ਟ ਬਚਨ ਗੁਰੂ ਸਾਹਿਬ ਦੇ, ਸ੍ਰੇਸ਼ਟ ਮੰਤਰ ਹੈ।
ਕੋਟ ਦੋਖ ਬਿਨਾਸਨ ਹੈ,
ਕਰੋੜਾਂ ਜਨਮਾਂ ਦੇ ਜਿਹੜੇ ਦੋਸ਼ ਹੈ ਸ਼ਬਦ ਸਪਰਸ਼ ਰੂਪ ਰਸਗੰਧ ਦੇ, ਉਹਨੂੰ ਨਾਸ ਕਰਨ ਵਾਲਾ ਇਹ ਸ੍ਰੇਸ਼ਟ ਮੰਤਰ ਹੈ ਭਾਈ, ਕਾਮ ਕ੍ਰੋਧ ਰੂਪੀ ਸੱਪਾਂ ਨੂੰ ਕੀਲਣ ਵਾਸਤੇ, ਵਸ ਕਰਨ ਵਾਸਤੇ।
ਹਰ ਚਰਨ ਕਮਲ ਧਿਆਨ,
ਜੋ ਹਰੀ ਦੇ ਚਰਨਾਂ ਕਮਲਾਂ ਚਿਤਲੀ ਵਿਰਤੀ ਦਾ ਧਿਆਨ ਲਾਉਂਦੇ ਹਨ।
ਨਾਨਕ ਕੁਲ ਸਮੂਹ ਉਦਾਹਰਨ ਹੈ,
ਉਹ ਤਾਂ ਭਾਈ ਇੱਕ ਕੁਲ ਕੀ ਸਮੂਹ, ਜਿੰਨੀਆਂ ਕੁਲਾਂ ਜਦੋਂ ਦਾ ਉਹ ਪੈਦਾ ਹੋਏ ਹੈ, ਜਿਸ ਕੁਲ ਵਿੱਚ ਉਹ ਸਾਰੀਆਂ ਕੁਲਾਂ ਦਾ ਆਧਾਰ ਕਰ ਲੈਂਦਾ ਹੈ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਜਨ ਕੋ ਸਦਾ ਨਮਸਕਾਰ। ਸਮੂਹ ਕੁਲਾਂ ਜੋ ਆਸਰੀ ਸੰਪਦਾ ਦਬੀਆਂ ਹੋਈਆਂ ਦੇਵੀ ਕੁਲਾਂ, ਉਹਨਾਂ ਦਾ ਵੀ ਉਧਾਰ ਕਰ ਲੈਂਦਾ, ਵਿਚਾਰ ਲੈਂਦਾ ਹੈ।
ਸੁੰਦਰ ਮੰਦਰ ਸੈਣ ਹੈ,
ਸਾਧ ਸੰਗਤ ਜੀ ਸੋਹਣੇ ਮੰਦਰ ਲੋਕ ਬਣਾਉਂਦੇ ਹੈ, ਬੜੇ ਚੰਗੇ, ਕੋਈ ਸੀਸ ਮਹਿਲ ਬਣਾ ਲੈਂਦੇ ਹੈ, ਕੋਈ ਚੂਨੇ ਗਜ ਬਣਾਉਂਦੇ ਹੈ, ਕੋਈ ਸੰਖ ਮਰਮਰ ਲਾਉਂਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਮੰਦਰਾਂ ਨੂੰ ਸੁਣੇ ਸੁੰਦਰ ਦੱਸਦੇ ਹਨ।
ਸੁੰਦਰ ਮੰਦਰ ਸੈਣ ਹੈ,
ਸੈਣੇ ਉਹ ਹਨ, ਸੈ ਹੈ ਉਹ ਸੁੰਦਰ ਮੰਦਰ।
ਜੇੜ ਮੱਧ ਹਰ ਕੀਰਤਨ ਹੈ,
ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਪਾਵੇ, ਭਲੀ ਸੁਹਾਵੀ ਛਾਪਰੀ ਜਾਵੇ ਗੁਣ ਗਾਏ। ਜੇੜ ਮੱਧ ਹਰ ਕੀਰਤਨ ਹੈ, ਜਿਨ੍ਹਾਂ ਦੇ ਵਿੱਚ ਹਰੀ ਦਾ ਕੀਰਤਨ ਹੁੰਦਾ ਹੈ, ਉਹੀ ਮੰਦਰ ਸੋਹਣੇ ਹੈ, ਭਾਵੇਂ ਉਹ ਜਿੱਥੇ ਨਾਮ ਜੇ ਪਰੋ ਪਿਆਰੇ, ਸੇ ਅਸਲ ਸੋਇਨ ਚੌਵਾਰੇ, ਉਹ ਸੋਹਣੇ ਮੰਦਰ ਹਨ।
ਜੇੜ ਮੱਧ ਹਰ ਕੀਰਤਨ ਹੈ,
ਜਿਨ੍ਹਾਂ ਵਿੱਚ ਵਾਹਿਗੁਰੂ ਦਾ ਕੀਰਤਨ ਭਜਨ ਹੁੰਦਾ, ਉਹ ਸਥਾਨ ਸੋਭ ਨੀਕ ਹਨਗੇ। ਇਸ ਤਰ੍ਹਾਂ ਸੁੰਦਰ ਉਹ ਮੰਦਰ ਅੰਤਾ ਕਰਨ, ਸੈਣੇ ਉਹ ਬਰਾਜਣ ਵਾਲੇ, ਨਿਰਵਿਕਲਪ ਸਮਾਧੀ ਚਸਾਉਣ ਵਾਲੇ, ਉਹ ਸੋਹਣੇ ਅੰਤਾ ਕਰਨ ਰੂਪੀ ਮੰਦਰ ਹਨ।
ਜੇੜ ਮੱਧ ਹਰ ਕੀਰਤਨ,
ਜਿਨ੍ਹਾਂ ਅੰਤਾ ਕਰਨਾ ਦੇ ਅੰਦਰ ਵਾਹਿਗੁਰੂ ਦਾ ਕੀਰਤਨ ਜਸ ਹੋ ਰਿਹਾ ਹੈ।
ਮੁਕਤੇ ਰਮਣ ਗੋਬਿੰਦ ਹੈ,
ਜੋ ਗੋਬਿੰਦ ਅਕਾਲਪੁਰਖ ਦਾ ਉਚਾਰਨ ਕਰਦੇ ਉਹ ਮੁਕਤ ਪੁਰਖ ਹੋ ਗਏ ਹਨ, ਜੰਮਣ ਮਰਨ ਚ ਨਹੀਂ ਆਉਂਦੇ ਫੇਰ।
ਨਾਨਕ ਲਭਦਿਹੰ ਵੱਡ ਭਾਗਣ ਹੈ,
ਸਤਿਗੁਰੂ ਜੀ ਕਹਿੰਦੇ ਇਹੋ ਜਿਹੇ ਪੁਰਖਾਂ ਦੀ ਸਤਸੰਗਤ ਵੱਡਿਆਂ ਭਾਗਾਂ ਕਰਕੇ ਲਭਦੀ ਹੈ, ਐਵੇਂ ਨੀ ਪ੍ਰਾਪਤ ਹੋ ਜਾਂਦੀ। ਜਿਨ੍ਹਾਂ ਨੇ ਪੂਰਵ ਜਨਮਾਂ ਚ ਨਿਸਕਾਮ ਕਰਮ ਕੀਤੇ ਹੋਏ ਹੈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਹਰ ਲਭਦੋ ਮਿੱਤਰ ਸੋ ਮਿੱਤੋ,
ਹੇ ਪਿਆਰੇ ਹੋ, ਹਰ ਲਭਦੋ ਮਿੱਤਰ ਸੋ ਮਿੱਤੋ, ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਜੋ ਸੰਤ ਹਨ, ਉਹਨਾਂ ਨੇ ਹਰੀ ਸ੍ਰੇਸ਼ਟ ਮਿੱਤਰ ਨੂੰ ਲੱਭ ਲਿਆ ਹੈ, ਧੰਨ ਉਹ ਸੰਤ ਹਨ। ਦੁਨੀਆਂ ਦੇ ਮਿੱਤਰ ਜਿਹੜੇ ਹਨ, ਇਹੋ ਜਿਹੇ ਮਿੱਤਰ ਹਨ ਜਿਨ੍ਹਾਂ ਮਿੱਤਰਾਂ ਦੇ ਨਾਲ ਪਿਆਰ ਕਰੀਏ ਤੇ ਪਿਆਰ ਕਰਦੇ ਹੈ, ਤੇ ਜਿਨ੍ਹਾਂ ਨਾਲ ਪਿਆਰ ਕਰੀਏ ਉਹ ਪਿਆਰ ਨਹੀਂ ਕਰਦੇ, ਇੱਕ ਇਹੋ ਜਿਹੇ ਮਿੱਤਰ ਹਨ। ਇੱਕ ਇਹੋ ਜਿਹੇ ਮਿੱਤਰ ਬਿਨਾਂ ਕਾਰਨ ਤੋਂ ਪਿਆਰ ਕਰਦੇ ਹਨ, ਸੰਤ ਮਹਾਤਮਾ ਸ੍ਰੇਸ਼ਟ ਮਿੱਤਰ ਹਨ, ਉਹਨਾਂ ਹਰੀ ਮਿੱਤਰ ਦੇ ਨਹੀਂ ਲੱਭ ਲਿਆ ਹੈ। ਕੈਸਾ ਹਰੀ ਹੈ ਸੁਮਿੱਤੋ, ਉਹ ਜਿਹੜਾ ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬਖਸ਼ ਸਿੰਘ, ਐਸਾ ਸ੍ਰੇਸ਼ਟ ਮਿੱਤਰ ਹਰੀ ਹੈ। ਲੱਭਣੇ ਯੋਗ ਮਿੱਤਰਾਂ ਵਿੱਚੋਂ ਹਰੀ ਸ੍ਰੇਸ਼ਟ ਮਿੱਤਰ ਲੱਭ ਲਿਆ ਹੈ।
ਵਿਦਾਰਨ ਕਦੇ ਨਾ ਚਿੱਤੋ,
ਜਿਸ ਵਾਹਿਗੁਰੂ ਦਾ ਅੰਤਰਜਾਮੀ ਦਾ ਇਹੋ ਜਿਹਾ ਸੁੰਦਰ ਸੁਭਾਵ ਹੈ, ਬਦਾਰ ਆਪਦੇ ਪਿਆਰੇ ਚਿੱਤ ਨੂੰ ਨੀ ਕਦੇ ਬਦਾਰ ਦਾ ਢਾਉਂਦਾ, ਆਪਦੇ ਪਿਆਰੇ ਚਿੱਤ ਨੂੰ ਕਦੇ ਨੀ ਢਾਉਂਦਾ, ਇਹ ਉਸਦਾ ਅੰਤਰਜਾਮੀ ਦਾ ਸੁਭਾਵ ਹੈ, ਕਿਸੇ ਦਾ ਚਿੱਤ ਨੀ ਢਾਉਂਦਾ ਹੈ, ਉਹ ਸਾਰਿਆਂ ਦੇ ਨਾਲ ਪਿਆਰ ਕਰਦਾ, ਸਾਰਿਆਂ ਦਾ ਆਤਮਾ ਬਣਿਆ ਰਹਿੰਦਾ ਹੈ। ਇਹੋ ਜਿਹਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਇਹੋ ਜਿਹਾ ਪਿਆਰਾ ਹੈ ਕਦੇ ਵੀ ਚਿੱਤ ਨਹੀਂ ਢਾਉਂਦਾ, ਹਰ ਵਲ ਚਿੱਤ ਨੂੰ ਉਤਸ਼ਾਹ ਬਖਸ਼ਦਾ ਰਹਿੰਦਾ ਹੈ ਤੇ ਬਦਾਰਨ ਦਾ ਅਰਥ ਬਸਾਰਨ ਵੀ ਕਰਦੇ ਹੈ, ਉਹ ਜਿਹੜਾ ਜਿਹਦੇ ਚੇਤੇ ਆਉਣ ਲੱਗ ਜਾਂਦਾ ਉਹਨੂੰ ਚੇਤਿਓ ਨਹੀਂ ਭੁਲਾਉਂਦਾ, ਹਰ ਵਕਤ ਆਪਦਾ ਬਣਾ ਲੈਂਦਾ ਜਿਹਨਾਂ ਨੂੰ ਉਹਨਾਂ ਨੂੰ ਹਰ ਵਕਤ ਚੇਤੇ ਰੱਖਦਾ, ਇਹੋ ਜਿਹਾ ਪਿਆਰਾ ਪਰਮੇਸ਼ਵਰ ਹੈ ਉਹਨੂੰ ਕਦੇ ਬਦਾਰਨ ਬਸਾਰਨਾ ਨਹੀਂ ਚਾਹੀਦਾ ਚਿੱਤ ਵਿੱਚੋਂ, ਹਰ ਵਕਤ ਆਪਣਾ ਜੀਵਨ ਬਣਾਉਣਾ ਚਾਹੀਦਾ ਹੈ ਜਿਹੜਾ ਚਿੱਤ ਨੂੰ ਕਦੇ ਬਦਾਰ ਦਾ ਖੰਡਾਉਂਦਾ ਨਹੀਂ ਟਹਾਉਂਦਾ ਨਹੀਂ ਹੈ।
ਜਾ ਕਾ ਆਸਥਲ ਤੂਲ ਅਮਿਤ,
ਵਿਸ਼ੇਸ਼ ਕਰਕੇ ਦਾਰਨ ਭਿਆਨਕ ਨਹੀਂ ਚਿੱਤ ਕਰਦਾ ਕਦੇ, ਹਰ ਵਕਤ ਉਹ ਪਿਆਰ ਹੀ ਕਰਦਾ ਹੈ ਚਿੱਤ ਨੂੰ ਟਹਾਉਂਦਾ ਨਹੀਂ ਹੈ।
ਜਾ ਕਾ ਆਸਥਲ ਤੂਲ ਅਮਿਤ,
ਜਿਸ ਮਹਾਰਾਜ ਦਾ ਆਸਥਲ ਇੱਕ ਇੱਕ ਰਸ ਰਹਿਣ ਵਾਲਾ ਤੋਲ ਵਿਚਾਰ ਹੈ, ਜਿਸ ਦਾ ਵਿਚਾਰ ਮਿਣਤੀ ਤੋਂ ਰਹਿਤ ਹੈ ਤੇ ਇਸਤ ਕਰਨ ਵਾਲਾ ਅਧਿਸ਼ਟਾਨ ਸਰੂਪ ਵਿੱਚ ਇਹੋ ਜਿਹਾ ਵਿਚਾਰ ਹੈ ਉਸਦਾ, ਜਿਹੜਾ ਉਸ ਨੂੰ ਜਾਣਦਾ ਉਹਨੂੰ ਆਪਦਾ ਰੂਪ ਹੀ ਬਣਾ ਲੈਂਦਾ, ਉਹਨੂੰ ਅਚਲ ਮੂਰਤਾਂ ਨੂੰ ਬਹੁ ਪ੍ਰਕਾਸ਼ ਰੂਪ ਬਣਾ ਲੈਂਦਾ ਹੈ, ਐਸਾ ਮਿਣਤੀ ਤੋਂ ਰਹਿਤ ਉਸਦਾ ਵਿਚਾਰ ਹੈ।
ਸੋਈ ਨਾਨਕ ਸਖਾ ਜੀ ਸੰਗ ਕੀਤੋ,
ਹਜ਼ੂਰ ਕਹਿੰਦੇ ਹਨ ਉਹ ਹੀ ਭਾਈ ਸਖਾ ਮਿੱਤਰ ਆਪਣੇ ਹਿਰਦਿਆਂ ਦੇ ਨਾਲ ਹੀ ਰਹਿੰਦਾ ਹੈ, ਉਸ ਨੂੰ ਆਪਣਾ ਮਿੱਤਰ ਅਸੀਂ ਬਣਾਇਆ ਹੈ, ਸਾਰਿਆਂ ਦਾ ਸਾਖੀ ਰੂਪ ਹੋ ਕੇ ਵਰਤ ਰਿਹਾ ਹੈ।
ਆਪ ਜਸਨ ਮਿਟਾਂਤ ਸਤ ਪੁੱਤਰ ਹੈ,
ਸਾਧ ਸੰਗ ਜੀ ਜੇ ਚੰਗਾ ਪੁੱਤਰ ਕੁਲ ਚ ਪੈਦਾ ਹੋਵੇ, ਸੌ ਪੁੱਤਰ ਵੀ ਨਿਕੰਮਾ ਹੈ ਜਿਹੜਾ ਸਤਸੰਗੀ ਨਾ ਹੋਵੇ ਤੇ ਭੈੜਾ ਹੋਵੇ, ਜੇ ਇੱਕ ਪੁੱਤਰ ਹੀ ਸਤਸੰਗੀ ਪੈਦਾ ਹੋ ਜੇ ਉਹ ਵੀ ਚੰਗਾ ਹੈ, ਉਹ ਕਿਹਾ ਜਿਹਾ ਪੁੱਤਰ ਹੁੰਦਾ ਜਿਹੜਾ ਪੈਦਾ ਹੋਵੇ।
ਆਪ ਜਸਨ ਮਿਟਾਂਤ ਸਤ ਪੁੱਤਰ ਹੈ,
ਸ੍ਰੇਸ਼ਟ ਪੁੱਤਰ ਜਿਨ੍ਹਾਂ ਦੇ ਘਰ ਪੈਦਾ ਹੋ ਜੇ ਸਤਨਾਮ ਦੇ ਜਪਣ ਵਾਲਾ, ਉਹ ਕੁਲਾਂ ਦੇ ਅਬਜਸ ਕਲੰਕ ਲੱਗੇ ਨਾ ਕੁਲਾਂ ਨੂੰ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਕਾਰੀ, ਹਰ ਤਨਕੇ ਕੁਲ ਪ੍ਰਸੂਤ ਨਾ ਕਰੀਓ, ਜਿਨ ਹਰ ਹਰ ਨਾਮ ਵਸਾਰੇ, ਇਸ ਪ੍ਰਕਾਰ ਇਹ ਅਬਜਸ ਪਿਆ ਹੋਇਆ ਹੈ, ਇਸ ਅਬਜਸ ਨੂੰ ਮਿਟਾ ਦਿੰਦਾ ਜੇ ਸ੍ਰੇਸ਼ਟ ਪੁੱਤਰ ਗਿਆਨਵਾਨ ਪੈਦਾ ਹੋ ਜਾਵੇ ਕੁਲ ਦੇ ਵਿੱਚ।
ਸਿਮਰ ਤਬ ਹਿਰਦੈ ਗੁਰਮੰਤਰਣ ਹੈ,
ਉਹ ਕੌਣ ਹੈ ਮਹਾਰਾਜ? ਕਹਿੰਦਾ ਜਿਹੜੇ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਕਰਦਾ ਹਿਰਦੇ ਚ ਗੁਰਮੰਤਰ ਨੂੰ, ਜੋ ਗੁਰਮੰਤਰ ਨੂੰ ਦਿਲ ਚੋਂ ਨਹੀਂ ਭੁਲਾਉਂਦਾ ਹਰ ਵਕਤ ਚੇਤੇ ਰੱਖਦਾ, ਉਹ ਚੰਗੀ ਕੁਲਾਂ ਦੇ ਅਬਜਸ ਜਿਹੜੇ ਕਲੰਕ ਲੱਗੇ ਸਾਰਿਆਂ ਨੂੰ ਮੇੜ ਦਿੰਦਾ, ਸਾਰੀਆਂ ਕੁਲਾਂ ਦਾ ਉਧਾਰ ਕਰਨ ਵਾਲਾ ਇੱਕ ਭਗਤ ਜਿਸ ਕੁਲ ਚ ਹੋ ਜੇ ਅਕੋਤਰ ਸੌ ਕੁਲ ਕਹਿੰਦੇ ਤਾਰ ਦਿੰਦਾ ਹੈ, ਸੋ ਬੇਅੰਤ ਸਾਰੀਆਂ ਕੁਲਾਂ ਦਾ ਮਹਾਰਾਜ ਕਹਿੰਦੇ ਉਧਾਰ ਕਰ ਦਿੰਦਾ ਹੈ। ਨਿੰਦਿਆ ਮਿਟ ਜਾਂਦੀ ਜਿਹੜੀ ਕੁਲਾਂ ਨੂੰ ਕਲੰਕ ਲੱਗੇ ਹੋਏ ਹੈ, ਜਿਵੇਂ ਪ੍ਰਹਿਲਾਦ ਦੈਂਤਾਂ ਦੇ ਘਰ ਜੰਮਿਆ ਸੀ ਪਰ ਸਾਰਿਆਂ ਦੀ ਕਲਿਆਣ ਕਰਤੀ, ਪ੍ਰਹਿਲਾਦ ਜਨ ਕੇ ਇੱਕੀ ਕੁਲ ਉਧਾਰੇ, ਐਸੀ ਬਖਸ਼ਿਸ਼ ਮਹਾਰਾਜ ਸਾਹਿਬ ਨੂੰ ਕੀਤੀ। ਜਦੋਂ ਪ੍ਰਹਿਲਾਦ ਨੂੰ ਬੇਨਤੀ ਕੀਤੀ, ਭਾਵੇਂ ਮੇਰਾ ਪਿਤਾ ਮਹਾਰਾਜ ਸੰਤਾਂ ਦਾ ਦੋਖੀ ਸੀ, ਗਊ ਗਰੀਬਾਂ ਦੁੱਖ ਦਿੰਦਾ ਸੀ, ਪਰ ਮੈਂ ਉਹਦੇ ਘਰ ਵਿੱਚ ਪੁੱਤਰ ਪ੍ਰਹਿਲਾਦ ਜੰਮਿਆ, ਤੇਰੀ ਭਗਤੀ ਕਰਨ ਵਾਲਾ ਮੇਰੇ ਪਿਤਾ ਦੀ ਕਲਿਆਣ ਕਰ ਦਿਓ। ਹਜ਼ੂਰ ਨੂੰ ਕਿਹਾ ਪ੍ਰਹਿਲਾਦ ਤੇਰੇ ਪਿਤਾ ਦੀ ਬਾਬਤ ਕੀ, ਤੇਰੀਆਂ ਸੱਤ ਕੁਲਾਂ ਨਾਨਕਿਆਂ ਦੀਆਂ, ਸੱਤ ਕੁਲਾਂ ਦਾਦਕਿਆਂ ਦੀਆਂ, ਸੱਤ ਕੁਲਾਂ ਸਹੁਰਿਆਂ ਦੀਆਂ, ਇੱਕੀ ਕੁਲਾਂ ਦਾ ਤੇਰੀਆਂ ਉਧਾਰ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਸ੍ਰੇਸ਼ਟ ਪੁੱਤਰ ਪੈਦਾ ਹੋ ਜੇ ਉਹ ਕਲੰਕ ਕੁਲ ਦੇ ਜਿਹੜੇ ਅਬਜਸ ਹੋਇਆ ਹੈ ਕਲੰਕ ਲੱਗੇ ਹੈ ਉਹ ਸਾਰੇ ਧੋਤੇ ਜਾਂਦੇ ਹਨ।
ਸਿਮਰ ਤਬ ਹਿਰਦੈ ਗੁਰਮੰਤਰ,
ਇਸੇ ਪ੍ਰਕਾਰ ਜਿਹੜੇ ਸਾਧਨ ਹੈ ਪੁੱਤਰ ਦੀ ਨਿਆਈ ਹੈ ਜਗਿਆਸੂ ਦੇ, ਇਹ ਸਾਧਨ ਭਾਵੇਂ ਕਿੰਨੇ ਕਰਦਾ ਵਿਰਾਗ ਵੇ ਖੜਸਮਤੀ ਮੋਖ ਇੱਛਾ ਆਦਿਕ, ਪਰ ਸ੍ਰੇਸ਼ਟ ਪੁੱਤਰ ਕੌਣ ਹੈ? ਮਹਾਰਾਜ ਦਾ ਭਜਨ, ਸ੍ਰੇਸ਼ਟ ਪੁੱਤਰ ਕੌਣ ਹੈ? ਵਾਹਿਗੁਰੂ ਦਾ ਗਿਆਨ। ਜੇ ਪਰਮੇਸ਼ਰ ਦਾ ਗੁਰਮੰਤਰ ਜਿਹੜਾ ਇਹ ਪੁੱਤਰ ਜੰਮ ਪਏ ਨਾ ਹਿਰਦੇ ਚ, ਇਹ ਸਾਰੀਆਂ ਕੁਲਾਂ ਦੇ ਕਲੰਕ ਧੋਤੇ ਜਾਂਦੇ, ਜਿਹਦੇ ਅੰਦਰ ਗੁਰਮੰਤਰ ਵਸ ਜਾਂਦਾ ਇਹ ਪੁੱਤਰ ਦਾ ਪੈਦਾ ਹੋਣਾ ਹੈ ਹਿਰਦੇ ਦੇ ਅੰਦਰ, ਇਸ ਬੁੱਧੀ ਦੇ ਅੰਦਰ ਇਹ ਪੁੱਤਰ ਪੈਦਾ ਹੋਣਾ ਹੈ, ਸੋ ਇਸ ਕਰਕੇ ਗੁਰਮੰਤਰ ਹੀ ਭਾਈ ਸਾਰਿਆਂ ਚੋਂ ਸਿਰੋਮਣੀ ਹੈ, ਇਹਨੂੰ ਧਾਰਨ ਕਰੀਏ, ਸਿਮਰਨਾ ਕਰੀਏ, ਸਾਰੇ ਸਾਧਨ ਉਹਨ ਕਰ ਲਏ, ਸਾਰੇ ਕਲੰਕ ਉਹਨਾਂ ਦੇ ਧੋਤੇ ਜਾਂਦੇ ਹਨ।
ਪ੍ਰੀਤਮ ਭਗਵਾਨ ਅਚੁੱਤ,
ਜਿਹੜੇ ਪ੍ਰੀਤਮ ਪਿਆਰੇ ਹਨ ਭਗਵਾਨ ਅਕਾਲ ਪੁਰਖ ਦੇ, ਜੋ ਅਚੁੱਤ ਗਿਰਨ ਤੋਂ ਰਹਿਤ ਪਰਮੇਸ਼ਰ ਅਗਿਣ ਰੂਪ ਹੈ,
ਨਾਨਕ ਸੰਸਾਰ ਸਾਗਰ ਤਾਰਨ ਹੈ,
ਉਹਨਾਂ ਦੇ ਤਾਂ ਹੀ ਸੰਸਾਰ ਸਮੁੰਦਰ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਤਾਰਨਾ ਕਰਦਾ ਹੈ।
ਮਰਨੰ ਵਿਸਰਨੰ ਗੋਬਿੰਦ ਹੈ,
ਦੁਨੀਆਂ ਨੂੰ ਸਾਧ ਸੰਗਤ ਜੀ ਸਾਹਾਂ ਦੇ ਮੁੱਕ ਜਾਣਾ ਮਰਨਾ ਸਮਝਿਆ ਹੈ, ਜਦੋਂ ਸਾਹ ਮੁੱਕ ਜਾਂਦੇ ਉਦੋਂ ਕਹਿੰਦੇ ਮਰ ਗਿਆ, ਪਰ ਮਹਾਰਾਜ ਦੇ ਪਿਆਰੇ ਨੂੰ ਮਰਨਾ ਹੋਰ ਹੀ ਸਮਝਿਆ ਹੋਇਆ ਉਹ ਇਹ ਹੈ
ਮਰਨ ਵਿਸਰਨ ਗੋਬਿੰਦ ਹੈ
ਜਿਹੜਾ ਗੋਬਿੰਦ ਪਰਮੇਸ਼ਰ ਦਾ ਵਿਸਰ ਜਾਣਾ ਇਹ ਮਰਨਾ ਮੰਨਿਆ ਸੰਤਾਂ ਨੇ ਆਪਣਾ
ਜੀਵਨ ਹਰ ਨਾਮ ਧਿਆਵਣ ਹੈ
ਅਤੇ ਜੀਵਨ ਸੰਤਾਂ ਨੇ ਮੰਨਿਆ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ ਜਿਹੜਾ ਪਰਮੇਸ਼ਰ ਦੇ ਆਖਾਂ ਜੀਵਾਂ ਵਿਸਰੇ ਮਰ ਜਾਓ ਜੇ ਆਖੀਏ ਤਾਂ ਜਿਉਂਦੇ ਜੇ ਭੁੱਲੀਏ ਸਾਡਾ ਮਰ ਜਾਣਾ ਹੁੰਦਾ ਹੈ
ਲੱਭਣ ਸਾਧ ਸੰਗੇਣ
ਇਹ ਜਿਹੜਾ ਜੀਵਨ ਹੈ ਅੰਮ੍ਰਿਤ ਨਾਮ ਨੂੰ ਪੀ ਕੇ ਆਨੰਦ ਹੋਣਾ ਇਹ ਸਤਸੰਗਤ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਲੱਭਦਾ ਹੈ ਪ੍ਰਾਪਤ ਹੁੰਦਾ ਹੈ
ਨਾਨਕ ਹਰ ਪੂਰਵ ਲਿਖਣ ਹੈ
ਹਰੀ ਦੀ ਪ੍ਰਾਪਤੀ ਹੁੰਦੀ ਜਿਹਨਾਂ ਦੇ ਪੂਰਵਲੇ ਲੇਖ ਲਿਖੇ ਹੁੰਦੇ ਹੈ
ਨਾਨਕ ਹਰ ਪੂਰਵ ਲਿਖਣ ਹੈ
ਜਿਹਨਾਂ ਦੇ ਹਰੀ ਨੂੰ ਪੂਰਵਲੇ ਪੁੰਨਾਂ ਨੂੰ ਲਿਖ ਦਿੱਤਾ ਮੱਥੇ ਤੇ ਨਿਸ਼ਕਾਮ ਕਰਮਾਂ ਨੂੰ ਉਹਨਾਂ ਨੂੰ ਸਾਧ ਸੰਗਤ ਦੁਆਰਾ ਹਰੀ ਦੀ ਪ੍ਰਾਪਤੀ ਹੁੰਦੀ ਹੈ
ਦਸਨ ਬਿਹੂਨ ਭੁਯੰਗੰ
ਸੰਤ ਮਹਾਰਾਜ ਦੇ ਕਿਹੇ ਜੇ ਹਨ ਦਸਨ ਬਿਹੂਨ ਭੁਯੰਗੰ ਜਿਸ ਪ੍ਰਕਾਰ ਸਪਣੀ ਦੇ ਤਾਈ ਸਾਰੀ ਤੁਕ ਪੜੋ
ਮੰਤਰੰ ਗਾਰੜੀ ਗਾਰੜੀ ਨਿਵਾਰੰ
ਜਿਸ ਕੋਲੇ ਮੰਤਰ ਹੋਵੇ ਨਾ ਗਾਰੜੂ ਮੰਤਰੰ ਗਾਰੜੀ ਨਿਵਾਰੰ ਗਾਰੜੂ ਹੋਵੇ ਜਿਹੜਾ ਮੰਤਰੀ ਉਹ ਗਾਰੜੂ ਮੰਤਰ ਦੇ ਨਾਲ ਕਈ ਤਾਂ ਕਹਿੰਦੇ ਗਰੜ ਦੀ ਬਿੱਠ ਜਿਹੜੀ ਹੁੰਦੀ ਹੈ ਇਹਦੇ ਨਾਲ ਸੱਪਾਂ ਦੀ ਜ਼ਹਿਰ ਲੈ ਜਾਂਦੀ ਹੈ ਪਰ ਗਾਰੜੂ ਮੰਤਰ ਹੁੰਦਾ ਹੈ ਸਾਧ ਸੰਗਤ ਜੀ ਉਸ ਮੰਤਰ ਦੇ ਨਾਲ 40-40 ਕੜੇ ਸੱਪਾਂ ਦੇ ਵਸ ਕਰਨ ਵਾਲਿਆਂ ਲੋਕਾਂ ਦੇ ਚੇਤੇ ਹੁੰਦੇ ਹੈ ਉਹ ਗਾਰੜੂ ਜਿਹੜਾ ਹੁੰਦਾ ਮੰਤਰੀ ਸੱਪ ਦੀ ਜ਼ਹਿਰ ਦੇ ਤਾਈ ਉਹ ਉਤਾਰ ਦਿੰਦਾ ਹੈ ਤੇ ਨਾਲ ਦੰਦਾਂ ਤੋਂ ਬਗੈਰ ਸੱਪਣੀ ਨੂੰ ਕਰ ਦਿੰਦਾ ਉਹਦੇ ਦੰਦ ਖੱਟੇ ਕਰਕੇ ਦਵਾਈ ਦੇ ਨਾਲ ਕੱਢ ਦਿੰਦੇ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ
ਦਸਨ ਬਿਹੂਨ ਭੁਯੰਗੰ
ਭੁਯੰਗੰ ਸਪਣੀ ਕੌਣ ਹੈ ਮਾਇਆ ਹੈ ਇਹਦੇ ਦੰਦ ਕੌਣ ਹੈ ਸਬਰ ਸਪਰਸ਼ ਰੂਪ ਰਸਗੰਧ ਵਿਸ਼ੇ ਇਹਨਾਂ ਦੰਦਾਂ ਤੋਂ ਬਿਨਾਂ ਮਹਾਤਮਾ ਇਹਨੂੰ ਕਰ ਦਿੰਦੇ ਹਨ ਇਹ ਉਹਨਾਂ ਦੇ ਗਿਆਨ ਰੂਪੀ ਸਾਧ ਸੰਗਤ ਜੀ ਖਟਿਆਈ ਲਾ ਕੇ ਇਹ ਦੰਦਾਂ ਤੋਂ ਰਹਿਤ ਕਰ ਦਿੰਦੇ ਸਪਣੀ ਨੂੰ ਮਾਇਆ ਨੂੰ ਰਾਗ ਦੁਆ ਖਾਦਕ ਇਹ ਸਾਰੀ ਨਿਵਰਤੀ ਕਰ ਦਿੰਦੇ ਇਹਦੇ ਅੰਦਰੋਂ
ਮੰਤਰੰ ਗਾਰੜੀ ਨਿਵਾਰੰ
ਅਤੇ ਮੰਤਰ ਐਸਾ ਕਾਮ ਕ੍ਰੋਧ ਰੂਪੀ ਜਿਹੜੇ ਸੱਪ ਹੈ ਇਹਦੇ ਪੁੱਤਰ ਮਾਇਆ ਦੇ ਉਹਨਾਂ ਨੂੰ ਗਾਰੜੂ ਮੰਤਰ ਜਿਹੜਾ ਗੁਰੂ ਸਾਹਿਬ ਦਾ ਗੁਰਮੰਤਰ ਹੈ ਗਾਰੜੂ ਮੰਤਰ ਹੈ ਇਸ ਗਾਰੜੀ ਮੰਤਰ ਦੇ ਨਾਲ ਕਾਮ ਕ੍ਰੋਧ ਆਦਿਕਾਂ ਨੂੰ ਵੀ ਬਸ ਕਰ ਲੈਂਦੇ ਨਿਵਰਤ ਕਰਦੇ ਉਹਨੇ ਜ਼ਹਿਰ ਮੇੜ ਦਿੰਦੇ ਹਨ
ਵਿਆਦ ਉਪਾੜਨ ਸੰਤ
ਅਤੇ ਸੰਤ ਮਹਾਤਮਾ ਵਿਆਧੀ ਜਿਹੜੀ ਆਦੀ ਵਿਆਧੀ ਉਪਾਧੀ ਹੈ ਵਿਆਦ ਸਰੀਰਕ ਰੋਗ ਹਨ ਬਾਹ ਪਿੱਤ ਕਫ ਰੁਧਰ ਵਿਗਾੜ ਆਦਿਕ ਉਪਾਧੀ ਕਿਸੇ ਨਾਲ ਡਾਂਗ ਸੋਟਾ ਕਰ ਲੈਣਾ ਜਾਂ ਪ੍ਰੇਤ ਪੀੜਾ ਹੋ ਜਾਣੀ ਆਦਿ ਮਨ ਦੇ ਆਸਰੇ ਕਾਮ ਕ੍ਰੋਧ ਆਦਿਕ ਪੈਦਾ ਹੋ ਜਾਣੇ ਇਹਨਾਂ ਨੂੰ ਵੀ ਪੱਟ ਦਿੰਦੇ ਆ ਸੰਤ ਮਹਾਤਮਾ ਇਸੇ ਮਹਾਂਪੁਰਖਾਂ ਨੇ
ਨਾਨਕ ਲਬਦ ਕਰਮਣ ਹੈ
ਪਰ ਮਹਾਰਾਜ ਕਹਿੰਦੇ ਲਬਦੇ ਕਰਮਾਂ ਕਰਕੇ ਜਿਹਨਾਂ ਨੂੰ ਪੂਰਵਲੇ ਪੁੰਨ ਕੀਤੇ ਹੋਣ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ ਦੂਸਰੇ ਸੰਗਤ ਦੇ ਗੁਣ ਨੂੰ ਨਹੀਂ ਧਾਰਨ ਕਰ ਸਕਦੇ
ਜਥ ਕਥ ਰਮਣੰ
ਉਹ ਮਹਾਂਪੁਰਖ ਵਾਹਿਗੁਰੂ ਨੂੰ ਜਥ ਜਿੱਥੇ ਵੀ ਵੇਖਦੇ ਹੈ ਉਹ ਕਥ ਕਿੱਥੇ ਜਿੱਥੇ ਕਿੱਥੇ ਵੇਖਦੇ ਹੈ ਉਸ ਪਰਮੇਸ਼ਰ ਨੂੰ ਵੇਖਦੇ ਹੈ ਉਸੇ ਨੂੰ ਰਮਣ ਉਚਾਰਨ ਕਰਦੇ ਰਹਿੰਦੇ ਹਨ
ਸਰਣ ਸਰਵਤਰ ਜੀਣ
ਜਿੱਥੇ ਕਿੱਥੇ ਉਹ ਰਮਿਆ ਹੋਇਆ ਵਿਆਪਕ ਹੈ ਪਰਮੇਸ਼ਰ ਜਿੱਥੇ ਇਸ ਲੋਕ ਚ ਕਿੱਥੇ ਪ੍ਰਲੋਕ ਵਿੱਚ ਜਿੱਥੇ ਕਿੱਥੇ ਵੇਖੀਏ ਪਤਾਲ ਵਿੱਚ ਉਹ ਰਮਣ ਸੁੰਦਰ ਹੈ ਪਰਮੇਸ਼ਰ ਸਰਣ ਸਰਵਤਰ ਜੀਣ ਹੈ ਸਾਰਿਆਂ ਦਾ ਜੀਵਨ ਰੂਪ ਚੇਤਨ ਹੈ ਤੇ ਸਾਰੇ ਜੀਆਂ ਨੂੰ ਸਰਨ ਦੇਣ ਦੇ ਯੋਗ ਹੈ ਲਾਇਕ ਹੈ
ਤਥ ਲਗਣ ਪ੍ਰੇਮ ਨਾਨਕ
ਕਿਸ ਪਰਮੇਸ਼ਰ ਚ ਲਗਣ ਲੱਗਾ ਹੈ ਸੰਤਾਂ ਦਾ ਪ੍ਰੇਮ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਜਿੱਥੇ ਕਿੱਥੇ ਉਸ ਨੂੰ ਰਮਿਆ ਹੋਇਆ ਵੇਖਦੇ ਹਨ
ਪ੍ਰਸਾਦ ਗੁਰਦਰਸ਼ਨ ਹੈ
ਇਹ ਪ੍ਰਸਾਦ ਕਿਰਪਾ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਜਿਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੈ ਗੁਰੂ ਕੇ ਦਰਸ਼ਨ ਪੰਥ ਵਿੱਚ ਮਿਲੇ ਹੋਏ ਹੈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਗੁਰੂ ਦੀ ਸੰਗਤ ਰੂਪੀ ਸੰਗ ਦਰਸ਼ਨਾਂ ਦਾ ਪੰਥ ਦਾ ਪ੍ਰਤਾਪ ਹੈ ਸਾਰਾ ਪ੍ਰਸਾਦ ਗੁਰੂ
ਪ੍ਰਸਾਦ ਗੁਰ ਦਰਸ਼ਨ ਹੈ
ਗੁਰੂ ਸਾਹਿਬ ਦੇ ਦਰਸ਼ਨ ਦੇ ਪ੍ਰਸਾਦ ਕਿਰਪਾਲਤਾ ਕਰਕੇ ਲਾਭ ਪ੍ਰਾਪਤ ਹੋਇਆ ਹੈ
ਚਰਨਾਰ ਬਿੰਦ ਮਨ ਵਿਧਿਅੰ
ਗੁਰੂ ਸਾਹਿਬ ਦੇ ਦਰਸ਼ਨ ਹੀ ਗੁਰੂ ਦਾ ਸ਼ਾਸਤਰ ਹੈ, ਗੁਰੂ ਸਾਹਿਬ ਦੇ ਦਰਸ਼ਨ ਸਤਸੰਗਤ ਹੈ।
ਚਰਨਾਰ ਬਿੰਦ ਮਨ ਬਿਧਿਨ,
ਜਿਨ੍ਹਾਂ ਦਾ ਮਹਾਰਾਜ ਦੇ ਚਰਨਾਂ ਕਮਲਾਂ ਸਾਧ ਸੰਗਤ ਜੀ ਮਨ ਬਿੰਨਿਆ ਗਿਆ ਪ੍ਰੇਮ ਦੇ ਵਿੱਚ,
ਸਿੱਧਿਹਨ ਸਰਬ ਕੁਸਲਣਾ ਹੈ,
ਉਹਨਾਂ ਨੂੰ ਸਿੱਧੀਆਂ ਸਾਰੀਆਂ ਮੁਕਤੀਆਂ ਸਲੋਕ ਸਮੀਪ ਸਰੂਪ ਸਯੁਜ ਵੀ ਪ੍ਰਾਪਤ ਹੋ ਗਈਆਂ, ਅਣਮਾ ਮਹਿਮਾ ਆਦਿਕ ਗਰਮਾ ਆਦਿਕ 18 ਸਿੱਧੀਆਂ ਵੀ ਪ੍ਰਾਪਤ ਹੋ ਗਈਆਂ। ਸਿੱਧੀਆਂ ਮੁਕਤੀਆਂ ਕੇਵਲ ਮੋਖ ਜੀਵਨ ਮੋਖ ਆਦਿਕ ਵਧੇ ਮੁਕਤੀ ਆਦਿਕ ਵੀ ਮੁਕਤੀਆਂ ਪ੍ਰਾਪਤ ਹੋ ਗਈਆਂ, ਤੇ ਸਰਬ ਕੁਸਲ ਨੇ ਸਾਰਿਆਂ ਚ ਸੁਖ ਆਨੰਦ ਰੂਪ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ। ਸਭ ਤਰ੍ਹਾਂ ਕਰਕੇ ਸੁਖ ਹੈ, ਪ੍ਰਸੰਨਤਾ ਹੈ।
ਗਾਥਾ ਗਾਵੰਤ ਨਾਨਕ,
ਸਤਿਗੁਰੂ ਜੀ ਕਹਿੰਦੇ ਇਸ ਗਾਥਾ ਕਥਾ ਦੇ ਤਾਂ ਹੀ ਜਿਹੜੇ ਗਾਉਂਦੇ ਹਨ,
ਭਵਿੰ ਪਰਾ ਪੂਰਵਣ,
ਉਹ ਭਵਿੰ ਚਤੁਰ ਹਨ ਪੁਰਖ, ਪਰਾ ਪੂਰਵਣ ਪਰਾ ਰੂਪ ਜੋ ਬ੍ਰਹਮ ਪੂਰਵ ਪਰੇ ਤੋਂ ਪਰੇ ਸਾਰਿਆਂ ਦਾ ਮੁੱਢ ਰੂਪ ਹੈ, ਉਸ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਭਵਿੰ ਕਥਨ ਕਰਦੇ ਰਹਿੰਦੇ ਹਨ, ਉਹ ਪਰਾ ਉਤਕ੍ਰਿਸ਼ਟ ਤੂੰ ਪੂਰਵ ਸਰਵ ਕੇ ਆਦਿ ਰੂਪ ਹੈ ਪਰਮੇਸ਼ਵਰ, ਇਉਂ ਜਾਣ ਕੇ ਕਥਨ ਕਰਦੇ ਹੈ। ਉਸ ਨੂੰ ਭਵਿੰ ਵਰਤਮਾਨ ਸਮੇਂ ਵਿੱਚ ਤੇ ਭਵਿੱਖਤ ਕਾਲ ਵਿੱਚ ਤੇ ਭੂਤ ਕਾਲ ਵਿੱਚ ਉਸ ਨੂੰ ਜਾਣਦੇ ਹੈ ਕਿ ਭਵਿੱਖਤ ਕਾਲ 'ਚ ਵੀ ਉਹ ਹੀ ਸੀ ਅਤੇ ਭਵਾਨ ਵਰਤਮਾਨ ਸਮੇਂ 'ਚ ਵੀ ਉਹ ਹੈ ਅਤੇ ਭੂਤ ਕਾਲ 'ਚ ਵੀ ਉਹ ਸੀ। ਤਿੰਨਾਂ ਕਾਲਾਂ 'ਚ ਉਸ ਨੂੰ ਸਦਾ ਸਦਾ ਉਸ ਪਰਮੇਸ਼ਰ ਨੂੰ ਜਾਣ ਕਰਕੇ ਅਧੋ ਉਰਧ ਅਰਧੰ ਸੋ ਸਾਰਿਆਂ ਲੋਕਾਂ ਵਿੱਚ ਉਸ ਨੂੰ ਜਾਣ ਕਰਕੇ ਪਰਾ ਉਤਕ੍ਰਿਸ਼ਟ ਰੂਪ ਪੂਰਵਣ ਸਰਵ ਕਾ ਆਦਿ ਸਰੂਪ ਜਾਣ ਕੇ ਭਵਿੰ ਕਥਨ ਕਰਦੇ ਆ ਉਸ ਦਾ।
ਪਰਾ ਪੂਰਵਣ ਹੈ,
ਪਰਾ ਉਤਕ੍ਰਿਸ਼ਟ ਜੋ ਪੂਰਵਣ ਆਦਿ ਹੈ ਸਭ ਦਾ।
ਸੁਭ ਬਚਨ ਰਮਣ,
ਹੇ ਭਾਈ ਸ੍ਰੇਸ਼ਟ ਬਚਨਾਂ ਨੂੰ ਰਮਣ ਉਚਾਰਨਾ ਕਰੀਏ,
ਗਵਣ ਸਾਧ ਸੰਗੇ
ਅਤੇ ਚੱਲੀਏ ਸੰਗਤ ਵਿੱਚ ਹਰ ਵਕਤ ਗਮਨ ਕਰੀਏ ਵਿਚਰਨਾ ਕਰੀਏ, ਜਾਣੋ ਮੁੱਖੋਂ ਸ੍ਰੇਸ਼ਟ ਬਚਨ ਬੋਲੀਏ ਤੇ ਸਤਸੰਗਤ ਵਿੱਚ ਪੈਰਾਂ ਕਰਕੇ ਚੱਲਣਾ ਕਰੀਏ।
ਉਧਰਨ ਹੈ ਸੰਸਾਰ ਸਾਗਰਮ,
ਇਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਉਧਰ ਜਾਵਾਂਗੇ। ਸੋ ਬਚਨ ਗਵਣ ਰਮਣ, ਸ੍ਰੇਸ਼ਟ ਬਚਨਾਂ ਨੂੰ ਰਮਣ ਉਚਾਰਨਾ ਕਰੋ। ਸ੍ਰੇਸ਼ਟ ਬਚਨ ਕੀ ਹੈ? ਗਵਣ ਸਾਧ ਸੰਗਤ, ਸਾਧ ਸੰਗਤ ਵਿੱਚ ਗਾਉਣਾ ਹੈ ਜਿਹੜਾ ਪਰਮੇਸ਼ਰ ਦੇ ਤਾਂ।
ਉਧਰਨ ਹੈ ਸੰਸਾਰ ਸਾਗਰਮ,
ਕਿਉਂ ਸੰਸਾਰ ਸਮੁੰਦਰ ਤੋਂ ਉਧਾਰ ਹੁੰਦਾ ਹੈ।
ਨਾਨਕ ਪੁਨਰਪ ਜਨਮ ਨਾ ਲੱਭੇ ਅਤੇ,
ਆ ਬੱਚੇ ਨੂੰ ਥੋੜਾ ਜਿਹਾ ਭਾਈ ਜਿਹੜਾ ਬੇਨਤੀ ਹੈ ਬੀਬੀ ਉਹ ਲੈ ਜਾਓ, ਕਿਉਂ ਵਿਘਣ।
ਉਧਰਨ ਹੈ ਸੰਸਾਰ ਸਾਗਰਮ,
ਉਹ ਸੰਸਾਰ ਸਮੁੰਦਰ ਤੋਂ ਉਧਰ ਜਾਂਦੇ ਹਨ, ਮੁਕਤ ਹੋ ਜਾਂਦੇ ਹਨ ਪੁਰਖ।
ਨਾਨਕ ਪੁਨਰਪ ਜਨਮ ਨਾ ਲੱਭੇ ਅਤੇ,
ਉਹਨਾਂ ਨੂੰ ਪੁਨਰ ਫੇਰ ਅਪੀ ਨਿਸ਼ਚੇ ਕਰਕੇ ਫੇਰ ਨੀ ਜਨਮਾਂ ਚ ਆਉਣਾ ਪੈਂਦਾ, ਮੁਕਤ ਹੋ ਜਾਂਦੇ ਹੈ। ਇਹੋ ਹੀ ਸਮਾਂ ਹੈ, ਫੇਰ ਨੀ ਇਹ ਜਨਮ ਲੱਭਣਾ ਪ੍ਰਾਪਤ ਹੋਣਾ, ਇਹ ਜਨਮ ਨੂੰ ਆਪਣੇ ਨੂੰ ਸੁਧਾਰ ਲਓ ਨਿਸ਼ਚੇ ਕਰਕੇ ਕਹਿੰਦੇ ਹਨ।
ਵੇਦ ਪੁਰਾਣ ਸ਼ਾਸਤਰ ਵਿਚਾਰ,
ਵੇਦਾਂ 4 ਨੂੰ ਤੇ ਪੁਰਾਣਾ 18 ਨੂੰ ਸ਼ਾਸਤਰ 6 ਨੂੰ ਵਿਚਾਰ ਕੇ,
ਏਕ ਓਂਕਾਰ ਨਾਮ,
ਇਹੋ ਹੀ ਫਲ ਹੈ ਵੇਦ ਪੁਰਾਣ ਸ਼ਾਸਤਰਾਂ ਦੇ ਵਿਚਾਰਨ ਦਾ। ਇੱਕ ਓਂਕਾਰ ਦੇ ਨਾਮ ਨੂੰ ਦਿਲ ਚ ਵਸਾਉਣਾ ਕਰੋ, ਸਾਰੇ ਉਨਚਾਰੇ ਵੇਦ ਪੜ੍ਹ ਲੇ, 6 ਸ਼ਾਸਤਰ ਪੜ੍ਹ ਲੇ, 18 ਪੁਰਾਣ ਪੜ੍ਹ ਲੇ, ਜਿਨ ਇੱਕ ਓਂਕਾਰ ਦੇ ਨਾਮ ਨੂੰ ਹਿਰਦੇ ਚ ਧਾਰਨਾ ਕੀਤਾ ਹੈ। ਇਸੇ ਪ੍ਰਕਾਰ
ਵੇਦ ਪੁਰਾਣ ਸ਼ਾਸਤਰ ਵਿਚਾਰ,
ਵੇਦ ਜੋ ਗਿਆਨ ਸਰੂਪ ਹੈ, ਪੁਰਾਣ ਜੋ ਪੁਰਾਤਨ ਸਰੂਪ ਹੈ, ਸ਼ਾਸਤਰ ਜੋ ਸਤ ਸਰੂਪ ਆਗਿਆ ਦੇਣ ਵਾਲਾ ਹੈ, ਉਸ ਦੀ ਆਗਿਆ ਨੂੰ ਉਹਨਾਂ ਨੂੰ ਵਿਚਾਰ ਕੇ,
ਏਕ ਓਂਕਾਰ ਨਾਮ ਔਰ ਧਾਰਨ,
ਇੱਕ ਓਂਕਾਰ ਜੋ ਸਰੂਪ ਹੈ ਸਾਰਿਆਂ ਸਰੂਪਾਂ ਦੇ ਅੰਦਰ ਇੱਕੋ ਹੀ ਹੈ ਆਪ ਵਰਤਦਾ, ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਪਿੰਡ ਟਕਸਾਲਾ, ਉਸਦੇ ਨਾਂ ਨੂੰ ਦਿਲ ਚ ਵਸਾਇਆ ਹੈ ਉਹਨਾਂ ਨੇ।
ਕੁਲ ਹੈ ਸਮੂਹ ਸਗਲ ਉਧਾਰਨ,
ਉਹਨਾਂ ਨੇ ਸਮੂਹ ਸਤਸੰਗੀਆਂ ਦਾ ਵੀ ਉਧਾਰ ਕਰ ਦਿੱਤਾ ਤੇ ਸਮੂਹ ਕੁਲਾਂ ਦਾ ਵੀ ਉਧਾਰ ਕਰ ਦਿੱਤਾ, ਜਿੰਨੇ ਸਤਸੰਗਤ ਕਰਨ ਵਾਲੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ, ਕੁਲ ਦੇਵੀ ਸੰਪਦਾ ਜਿਹੜੀ ਆਸਰੀ ਸੰਪਦਾ ਥੱਲੇ ਆਈ ਸੀ ਉਹਨੂੰ ਵੀ ਬਚਾ ਲਿਆ ਵਾਰ ਲਿਆ ਹੈ।
ਵੱਡ ਭਾਗੀ ਨਾਨਕ ਕੋ ਤਾਰਨ,
ਕੋਈ ਵੱਡਿਆਂ ਭਾਗਾਂ ਵਾਲਾ ਗੁਰੂ ਸਾਹਿਬ ਜੀ ਹੈ ਕੋਈ ਕੋਈ, ਜਿਹਨੇ ਆਪਣੇ ਆਪ ਨੂੰ ਹੀ ਉਤਾਰਨਾ ਕੀਤਾ, ਉਹ ਤਾਰਨ ਜਹਾਜ਼ ਦੀ ਨਿਆਈ ਜੀਵਨ ਹੋ ਗਿਆ, ਆ ਮੁਕਤ ਮੋਹ ਤਾਰੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਸਿਮਰਨ ਗੋਬਿੰਦ ਨਾਮ।
ਜੋ ਗੋਬਿੰਦ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਹੈ ਸਾਧ ਸੰਗਤ ਜੀ,
ਉਦਰਣ ਕੁਲ ਸਮੂਹਣ,
ਸਮੂਹ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਮਹਾਰਾਜ ਦੇ ਸਿਮਰਨ ਕਰਨੇ ਕਰਕੇ।
ਲਵ ਦਿਹੰ ਸਾਧ ਸੰਗੇਣ ਨਾਨਕ,
ਇਹ ਨਾਮ ਜਿਹੜਾ ਹੈ ਸਾਧ ਸੰਗਤ ਵਿੱਚੋਂ ਗੁਰੂ ਸਾਹਿਬ ਜੀ ਕਹਿੰਦੇ ਲਵ ਦਾ ਪ੍ਰਾਪਤ ਹੁੰਦਾ ਹੈ।
ਵੱਡ ਭਾਗੀ ਭੇਟਾਂਤ ਦਰਸ਼ਨ ਹੈ,
ਵੱਡਿਆਂ ਭਾਗਾਂ ਵਾਲੇ ਜਿਹੜੇ ਸਤਸੰਗਤ ਦੇ ਦਰਸ਼ਨਾਂ ਨੂੰ ਭੇਟਾਂਤ ਪ੍ਰਾਪਤ ਕਰਦੇ ਹੈ, ਵੱਡਿਆਂ ਭਾਗਾਂ ਵਾਲੇ ਹਰੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਹੈ, ਗੁਰਾਂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਦੇ ਹੈ।
ਸਰਵ ਦੁੱਖ ਪਰਮ ਤਿਆਗੀ,
ਸਾਰੇ ਦੁੱਖਾਂ ਦਾ ਪਰਿਤਿਆਗ ਕਰਨ ਦਾ ਜਿੰਨਾ ਪੁੰਨ ਹੈ।
ਸਰਵ ਧਰਮ ਦ੍ਰਿੜਾਂਤਨ ਹੈ,
ਜਿੰਨਾ ਸਾਰੇ ਧਰਮਾਂ ਦੇ ਦ੍ਰਿੜ ਕਰਨ ਦਾ ਪੁੰਨ ਹੈ।
ਲਬਧਹੀਣ ਸਾਧ ਸੰਗੀਣ,
ਸਾਧ ਸੰਗੀਣ ਜਿਹਨੇ ਸਾਰਿਆਂ ਦੋਸ਼ਾਂ ਦਾ ਪਰਿਤਿਆਗ ਕੀਤਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਦਾ, ਤੇ ਸਾਰੇ ਧਰਮ ਸਤ ਸੰਤੋਖ ਗਿਆ ਧਰਮ ਵਿਚਾਰ ਆਦਿ ਦ੍ਰਿੜ ਕੀਤਾ ਹੈ ਜਿਨ੍ਹਾਂ ਨੇ।
ਲਬਧਹੀਣ ਸਾਧ ਸੰਗੀਣ,
ਇੰਨਿਆਂ ਪੁੰਨਾਂ ਦਾ ਫਲ ਹੈ ਉਹਨਾਂ ਨੂੰ ਸਾਧ ਸੰਗਤ ਲੱਭਦੀ ਹੈ, ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਨੂੰ ਸਾਰੇ ਦੋਸ਼ ਛੱਡ ਤੇ, ਜਿਨ੍ਹਾਂ ਨੂੰ ਸਾਰੇ ਗੁਣ ਧਾਰਨ ਕਰ ਲਏ, ਇੰਨਿਆਂ ਪੁੰਨਾਂ ਦੇ ਫਲ ਕਰਕੇ ਸਤਸੰਗਤ ਪ੍ਰਾਪਤ ਹੁੰਦੀ ਹੈ। ਫਿਰ
ਨਾਨਕ ਮਸਤਕ ਲਿਖਣ,
ਜਿਨ੍ਹਾਂ ਦੇ ਮੱਥੇ ਦੇ ਸੱਚੇ ਪਾਤਸ਼ਾਹ ਕਹਿੰਦੇ ਲੇਖ ਲਿਖੇ ਹੋਏ ਹੈ, ਉਹਨਾਂ ਨੂੰ ਉੱਤਮ ਭਾਗਾਂ ਵਾਲਿਆਂ ਨੂੰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਐਵੇਂ ਨਾ ਪ੍ਰਾਪਤ ਹੋਈ ਸਮਝਣਾ ਕਿ ਸਾਨੂੰ ਐਵੇਂ ਪ੍ਰਾਪਤ ਹੋ ਗਈ ਹੈ।
ਹੋਇਓ ਹੈ ਹੋਵੰਤੂ,
ਉਹ ਪਰਮੇਸ਼ਰ ਮਹਾਰਾਜ ਦੱਸੋ ਪਿੱਛੇ ਸੀ ਕੌਣ ਹੈ। ਕਈ ਲੋਕ ਕਹਿੰਦੇ ਆ ਜਿਸ ਪ੍ਰਕਾਰ ਨਾਸਕ ਵੀ ਰੱਬ ਪਿੱਛੇ ਕੋਈ ਰਾਜਾ ਹੋਣਾ ਉਹਨੇ ਰੱਬ ਲੋਕਾਂ ਨੂੰ ਮੰਨ ਲਿਆ। ਮਹਾਰਾਜ ਕਹਿੰਦੇ ਹੋਇਓ ਜੋ ਪਿੱਛੇ ਵੀ ਹੁੰਦਾ ਆਇਆ ਹੈ ਭੂਤਕਾਲ ਚ ਵੀ
ਹੈ
ਤੇ ਹੁਣ ਵਰਤਮਾਨ ਸਮੇਂ ਚ ਵੀ ਹੈ।
ਹੋਵੰਤੋ
ਅੱਗੇ ਨੂੰ ਵੀ ਹੋਵੇਗਾ ਪਰਮੇਸ਼ਰ।
ਹਰਨ ਭਰਨ ਸੰਪੂਰਨ ਹੈ,
ਉਹ ਹਰਨ ਜਗਤ ਨੂੰ ਪਰਲੋਂ ਕਰਨ ਵਾਲਾ ਅਤੇ ਭਰਨ ਅੱਖ ਦੇ ਖੋਲਣ ਦੇ ਨਾਲ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਸੰਪੂਰਨ ਸਾਰਿਆਂ ਦੇ ਹਰਨ ਭਰਨ ਜਾਂ ਕਾ ਨੇਤਰ ਹੋਰ, ਜਿਹਦੇ ਅੱਖ ਦੇ ਖੋਲਣ ਮੀਚਣ ਨਾਲ ਜਗਤ ਨੂੰ ਰਚ ਲੈਣਾ ਤੇ ਪਰਲੋਂ ਕਰ ਲੈਣਾ, ਐਡੀ ਸਮਰੱਥਾ ਦਾ ਮਾਲਕ ਹੈ ਉਹ, ਸੰਪੂਰਨ ਸਾਰਿਆਂ ਨੂੰ ਹਰ ਦਿੰਦਾ ਜਦੋਂ ਪਰਲੋਂ ਕਰਨਾ ਚਾਹੇ। ਉਪਤ ਪਰਲੋ ਇੱਕ ਨਿਮਖ ਮਾਂ ਹੈ, ਅੱਖ ਦੇ ਖੋਲਣ ਮੀਚਣ ਵਿੱਚ ਜਿਹਦੀ ਪਰਲੋਂ ਕਰ ਲੈਂਦਾ, ਅੱਖ ਦੇ ਮੀਚਣ ਨਾਲ ਪਰਲੋਂ ਕਰਦਾ, ਖੋਲਣ ਨਾਲ ਭਰਨ ਨਾਲ ਸਾਰਿਆਂ ਨੂੰ ਪੈਦਾ ਕਰ ਲੈਂਦਾ, ਐਸਾ ਸਮਰੱਥ ਹਰ ਜੀਵ ਆਪ ਹੈ।
ਸਾਧੂ ਸਤਮ ਜਾਣੋ,
ਇਹ ਜਿਹੜੇ ਸਾਧ ਸੰਗਤ ਜੀ ਇਹ ਟਿੱਪੀਆਂ ਲੱਗੀਆਂ ਹਨ, ਇਹ ਸਰਗਾਂ ਹੋਈਆਂ, ਹਰਨ ਭਰਨ ਸੰਪੂਰਨ ਹੈ, ਇਸ ਪ੍ਰਕਾਰ ਉਚਾਰਨ ਕਰਨਾ।
ਸਾਧੂ ਸਤਮ ਜਾਣੋ,
ਸਾਧੂ ਸਤਮ ਜਾਣੋ, ਸਤ ਨਿਸ਼ਚੇ ਕਰਕੇ ਮਹਾਤਮਾ ਨੂੰ ਸਤੋਂ ਉੱਤਮ ਜਾਣਨਾ ਕਰੋ। ਮਹਾਂਪੁਰਖ ਜਿਹੜੇ ਹਨ ਇਹ ਸਤ ਸਰੂਪ ਦੇ ਨਿਸ਼ਚੇ ਵਾਲੇ ਉੱਤਮ ਹਨ।
ਨਾਨਕ ਪ੍ਰੀਤ ਕਾਰਨ,
ਸੰਤ ਮਹਾਤਮਾ ਹੀ ਨਿਸ਼ਚੇ ਕਰਕੇ ਜਾਣ ਲਓ ਸਤ ਹੈ, ਇਹ ਉੱਤਮ ਹਨ, ਸ੍ਰੇਸ਼ਟ ਸਾ ਉੱਤਮ, ਨਾਨਕ ਪ੍ਰੀਤ ਕਾਰਨ, ਵਾਹਿਗੁਰੂ ਦੀ ਪ੍ਰੀਤੀ ਦਾ ਕਾਰਨ ਹਨੇ ਸੰਤ ਮਹਾਤਮਾ। ਇਹ ਨਿਸ਼ਚੇ ਕਰੋ ਕਿ ਸੰਤ ਮਹਾਤਮਾ ਹੀ ਉੱਤਮ ਹਨ, ਵਾਹਿਗੁਰੂ ਦੀ ਪ੍ਰੀਤੀ ਲਾਉਣ ਦਾ ਕਾਰਨ, ਹੋਰ ਨਹੀਂ ਕੋਈ ਵਾਹਿਗੁਰੂ ਦੀ ਪ੍ਰੀਤੀ ਲਾ ਸਕਦਾ। ਬਿਨਾਂ ਸੰਗਤ ਤੋਂ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ, ਕਹਿਰ ਉਦਾਸਿਕ ਬੇਨਤੀ ਹਰਸਿਓ, ਪੈਜ ਰੱਖੋ ਰਾਜਾ ਰਾਮ ਮੇਰੀ।
ਸੁਖੇੜ ਬੈਣ ਰਤਨ,
ਜਿਹੜੇ ਜੀ ਭਾਈ ਸੰਗਤ ਨੂੰ ਛੱਡ ਕੇ ਸੁਖਦਾਇਕ ਵਿਸ਼ਿਆਂ ਦੇ ਸਾਧ ਸੰਗਤ ਜੀ ਬਚਨ ਸੁਣਦੇ ਹੈ, ਸਿਨਮਿਆਂ ਨੂੰ ਸੁਣਦੇ ਹੈ ਤੇ ਅਨੇਕ ਪ੍ਰਕਾਰ ਦੇ ਗੀਤਾਂ ਨੂੰ, ਮੇਰੇ ਮੋਹਨ ਸਰਮਣੀ ਇਹ ਨਾ ਸੁਣਾਏ, ਸਾਗਤ ਗੀਤ ਨਾ ਧੁਨਗਾਤ ਬੋਲਤ ਬੋਲ ਅਜਾਏ, ਉਹ ਮਾਰਾ ਸਾਡੇ ਕੰਨਾਂ ਚ ਨਾ ਸੁਣਾਓ। ਜਿਨ੍ਹਾਂ ਬਾਬਤ ਕਿਹਾ ਸੁਭ ਕਾਜ ਕੋ ਕਾਜ ਵਿਸਾਰ ਕਰੇ, ਜਗ ਲਾਜ ਨਾ ਆਵਤ ਹੈ ਇਨਕੋ, ਅਤੇ ਇਸ ਪ੍ਰਕਾਰ ਇੱਕ ਨਾਰ ਬੁਲਾਇ ਨਚਾਵਤ ਹੈ, ਧਨ ਔਰ ਧਾਮ ਲੁਟਾਵਣ ਕੋ, ਮਰਦੰਗ ਕਹੇ ਧਿਰਕ ਹੈ ਧਿਰਕ ਹੈ, ਸੁਰਤਾਲ ਕਹੇ ਕਿਨਕੋ ਕਿਨਕੋ, ਤਬ ਹਾਥ ਉਟਾਏ ਕੇ ਰਾਂਡ ਕਹੇ ਇਨਕੋ ਇਨਕੋ ਇਨਕੋ। ਇਹੋ ਜਿਹੜੇ ਗੰਦੇ ਬਚਨ ਹਨ ਉਹਨਾਂ ਦੀ ਬਾਬਤ ਕਹਿੰਦੇ ਹਨ।
ਸੁਖੇੜ ਬੈਣ ਰਤਨ,
ਉਹ ਸੁਖ ਵਾਲੇ ਬਚਨ ਮੰਨ ਕਰਕੇ ਵਿਸ਼ਿਆਂ ਦੀ ਪੈਦਾ ਕਰਨ ਵਾਲੇ, ਉਹਨਾਂ ਚ ਰਤਨ ਰੰਗੇ ਰਹਿੰਦੇ ਹਨ ਜਿਹੜੇ ਪੁਰਖ।
ਰਚਨ ਕੁਸੁੰਭ ਰੰਗਣ,
ਅਤੇ ਕੁਸੁੰਬੇ ਦੇ ਰੰਗ ਦੀ ਨੇ ਜਿਹੜੀ ਰਚਨਾ, ਇਹਨੂੰ ਸੱਚਾ ਮੰਨੀ ਬੈਠੇ ਆ ਮਿੱਠਿਆ ਪਦਾਰਥਾਂ ਨੂੰ।
ਰੋਗ ਰੋਗ ਸੋਗ ਬੇਯੋਗ
ਉਹਨਾਂ ਨੂੰ ਕਦੇ ਹਉਮੈ ਦਾ ਰੋਗ ਕਦੇ ਸਰੀਰ ਦੀਆਂ ਬਿਮਾਰੀਆਂ ਡਾਕਟਰਾਂ ਕੋਲੇ ਪਏ ਰਹਿੰਦੇ ਹੈ ਸੋਗ ਵਿਛੋੜਾ ਸੰਬੰਧੀਆਂ ਦਾ ਹੋਇਆ ਹੀ ਰਹਿੰਦਾ ਹੈ ਵਿਛੋੜਾ ਆਪਦੇ ਅੰਗਾਂ ਦਾ ਹੋਇਆ ਹੀ ਰਹਿੰਦਾ ਹੈ
ਨਾਨਕ ਸੁਖ ਨਾ ਸੁਪਨਾ
ਐਸੇ ਵਿਕਾਰੀਆਂ ਆਦਮੀਆਂ ਨੂੰ ਸੁਪਨੇ ਚ ਵੀ ਸੁਖ ਨਹੀਂ ਹੋ ਸਕਦਾ ਉਹ ਸੁਖ ਜੇ ਪਾਲਣਗੇ ਸੁਖ ਕਿੱਥੇ ਰੋਂਦਿਆਂ ਕਲਾਉਂਦਿਆਂ ਦੀ ਸਾਰੀ ਉਮਰ ਗੁਜ਼ਰਦੀ ਹੈ ਇਹੀ ਜੀ ਹਾਲਤ ਉਹਨਾਂ ਪੁਰਖਾਂ ਦੀ ਹੁੰਦੀ ਕੁਸੰਗੀਆਂ ਦੀ ਅਤੇ ਜਿਹੜੇ
ਸੁਖੇਣ ਬੈਣ ਰਤਨ
ਸੁਖ ਦਾ ਏਣ ਘਰ ਜਿਹੜੇ ਹਨ ਬਚਨ ਸਾਧ ਸੰਗਤ ਦੇ ਬ੍ਰਹਮ ਗਿਆਨ ਦੇ ਉਪਦੇਸ਼ ਉਹਨਾਂ ਚ ਰਤਨ ਰੰਗੇ ਰਹਿੰਦੇ ਹਨ
ਰਚਨਮ ਕੁਸੁੰਭ ਰੰਗਣ ਹੈ
ਅਤੇ ਜਿਹੜੀ ਕੁਸੁੰਬੇ ਦੇ ਰੰਗ ਦੀ ਨਿਆਈ ਰਚਨਾ ਇਹਦੇ ਵਿੱਚ ਰਚਦੇ ਨਹੀਂ ਹਨ ਜਿਹੜੇ
ਰੋਗ ਸੋਗ ਬੇਯੋਗ
ਉਹਨਾਂ ਨੂੰ ਹਉਮੈ ਦਾ ਰੋਗ ਨੀ ਵਿਛੋੜੇ ਦਾ ਸੋਗ ਨੀ ਇਹਦੋਂ ਵਿਯੋਗ ਹੋ ਗਿਆ ਰੋਗ ਸੋਗ ਤੋਂ ਰਹਿਤ ਹੋ ਗਿਆ
ਨਾਨਕ ਸੁਖ ਨਾ ਸੁਪਨ ਹੈ
ਇਹ ਸੁਪਨੇ ਸੰਸਾਰ ਵਿੱਚ ਨੀ ਉਹ ਪਰਚਦੇ ਨਾਨਕ ਸੁਖ ਉਹਨਾਂ ਨੂੰ ਸੁਖ ਹੀ ਸੁਖ ਹੈ ਸਾਧ ਸੰਗਤ ਜੀ ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ ਉਹ ਸੁਪਨਾ ਰੂਪ ਜਗ ਚ ਨਹੀਂ ਪਰਚਦੇ ਹਨ ਆਤਮ ਸੁਖ ਦੀ ਰੋਗ ਸੋਗ ਵਿਯੋਗ ਨਾ ਸੁਪਨ ਹੈ ਉਹਨਾਂ ਨੂੰ ਸੁਪਨੇ ਮਾਤਰ ਵੀ ਰੋਗ ਸੋਗ ਵਿਯੋਗ ਨੀ ਨਾਨਕ ਸੁਖ ਆਤਮ ਆਨੰਦ ਦਾ ਸੁਖ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰੇ ਆਨੰਦ ਦੇ ਸਹਿਤ ਰਹਿੰਦੇ ਹੈ ਇੱਥੇ ਗਾਥਾ ਬਾਣੀ ਮਹਾਰਾਜ ਸੰਪੂਰਨ ਕੀਤੀ ਹੈ ਹੁਣੇ ਸ਼ਾਮ ਦੇ ਵਕਤ ਕਰਾਂਗੇ
ਸੁਖੇੜ ਬੈਣ ਰਤਨ ਕਸੋਂ ਬਰੰਗਣ ਹੈ ਰੋਗ ਸੋਗ ਬਿਯੋਗ ਨਾਨਕ ਸੁਖ ਨਾ ਸੁਪਨ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ